ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਇਸ ਯੁਗ ਮਹਿ ਭਗਤੀ ਹਰ ਧਨ ਖੱਟਿਆ, ਹੋਰ ਸਭ ਜਗਤ ਭਰਮ ਭੁਲਾਇਆ। ਗੁਰ ਪ੍ਰਸਾਦੀ ਨਾਮ ਮਨ ਵਸਿਆ, ਅਨ ਦਿਨ ਨਾਮ ਧਿਆਇਆ। ਇਸ ਯੁਗ ਮਹਿ ਭਗਤੀ ਹਰ ਧਨ ਖੱਟਿਆ, ਹੋਰ ਸਭ ਜਗਤ ਭਰਮ ਭੁਲਾਇਆ। ਗੁਰ ਪ੍ਰਸਾਦੀ ਨਾਮ ਮਨ ਵਸਿਆ, ਅਨ ਦਿਨ ਨਾਮ ਧਿਆਇਆ। ਵਿਖਿਆ ਮਾਹੇ ਉਦਾਸ ਹੈ, ਹਉਮੈ ਸ਼ਬਦ ਜਲਾਇਆ। ਆਪ ਤਰਿਆ ਕੁਲ ਉਦਰੇ, ਧਨ ਜਨੇਂਦੀ ਮਾਇਆ। ਸਦਾ ਸਾਹਿਜ ਸੁਖ ਮਨ ਵਸਿਆ, ਸੱਚੇ ਸਿਉਂ ਲਿਵ ਲਾਇਆ। ਬ੍ਰਹਮਾ ਬਿਸਨ ਮਹਾਦੇਵ ਤ੍ਰੈ ਗੁਣ ਭੁੱਲੇ, ਹਉਮੈ ਮੋਹ ਵਧਾਇਆ। ਪੰਡਿਤ ਪਾੜ ਪਾੜ ਮੋਨੀ ਭੁੱਲੇ, ਦੂਜੇ ਭਾਏ ਚਿਤ ਲਾਇਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਵਿਨ ਗੁਰ ਤਤ ਨ ਪਾਇਆ। ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ, ਤਿੰਨੀ ਬਿਰਥਾ ਜਨਮ ਗਵਾਇਆ। ਨਾਨਕ ਨਾਮ ਰਤੇ ਸਹੀ ਜਨ ਸਮਦੇ, ਜੇ ਆਪੇ ਬਖਸ ਮਿਲਾਇਆ। ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ, ਤਿੰਨੀ ਬਿਰਥਾ ਜਨਮ ਗਵਾਇਆ। ਨਾਨਕ ਨਾਮ ਰਤੇ ਸਹੀ ਜਨ ਸਮਦੇ, ਜੇ ਆਪੇ ਬਖਸ ਮਿਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ, ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਨਾ। ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੁ ਮਿਹਰਵਾਨ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। कहो नानक सब तेरी वडियाई, कोई नाऊ ना जाने मेरा। सर्व कला सम्राट जुगो जुग अटल बाणी दे बोहित ब्रह्म ज्ञान दे सागर जहरा जहूर अते हाजरा हजूर सतगुरु धन साहिब श्री गुरु ग्रंथ साहिब जी की पावन पवित्र हजूरी विच सुभायमान गुरबाणी कीर्तन दे राही परम पिता वाहिगुरु जी की सिफत सलाह विच जुड़ के अपने जीवन दियां घड़ियां नूं सफल बना रहे गुरु सवारे सतसंगी जनों, वाहिगुरु जी का खालसा
वाहिगुरु जी की फतेह।
वाहिगुरु जी की अपार कृपा हुई है जो अमृत वेले सचखंड श्री हरिमंदर साहब जी के दर्शन दीदार करन दा इशनान करन दा सुभाग प्राप्त होया है, जिथे आप जी ने श्री हरिमंदर साहब जी विच बैठ के गुरबाणी कीर्तन का आनंद माणे है। इस महान इतिहासक अस्थान ते गुरु हजूरी विच बैठ के अते दूर नेड़े देसां प्रदेशां च घरां च बैठ के गुरु की संगत श्री हरिमंदर साहब जी तो आए हुए पावन मुख वाक दी विचार सरवण करन दे लई आप जी जुड़ बैठे हो। अमृत वेले जो पावन मुख वाक मानयोग सिंह साहब जी की रचना तो गुरु का बख्शिश किया होया आप जी सरवण कर रहे सी, उस मुख वाक का पहला श्लोक मानयोग भाई साहब जी की रचना तो आप जी ने सरवण किया है। अज दा ए पावन मुख वाक बिलावल राग दी वार विच्चों सतगुरु जी ने बख्शिश किया है। ए वार गुरु रामदास जी महाराज की उचारण की हुई है। वार की अठवीं पौड़ी दे नाल ए दो श्लोक गुरु अमरदास जी दे आप जी सरवण कर रहे सी। पावन पौड़ी दे राही सतगुरु जी ने जो सानू सुनेहा दिता है ज्ञान दिता है, प्राणी इस दुनिया के अंदर को धन खट्टण दे लई आया है, को लाहा लैण लई आया है। गुरु के बचन आप अक्सर पढ़ते हाँ कि इहां खाट चलो हर लाहा आगे बसन सुहेला। मनुखा जिंदगी वाहिगुरु जी ने बनाई है जो बड़ी महान है, इहदा कोई मकसद है, कोई मनोरथ है। केवल खाण पीण लई ही मनुख इस दुनिया च नहीं आया। जे मनुख इस जिंदगी दे मकसद नूं ना समझ सकिया तां सतगुरु जी ने एक बचन कहा कि आवन आए सृष्ट में बिन बूझे पशु ढोर। जे इस जिंदगी दे अंदर आपां जिंदगी दे महत्व नूं ना समझ सके, मकसद नूं ना समझ सके, ते सतगुरु जी कहिंदे आपां वी पशुआं वर्गे ही आं, पशु खांदे ने पींदे ने चले जांदे ने, और मनुख तां पशुआं तों वी हेठां चलिया गया। पशु ते केवल खाण तक रहिंदा है, मनुख कला खांदा ही नहीं। मनुख कहिंदे लोकां पासों खो के इकट्ठा भी कर लो, अपने घर भर लो। हालांकि ये दुनिया का पदार्थ मनुख की गुजरान है, होना चाहिए, लेकिन दुनिया के पदार्थ नाल अज तक कोई धनवान नहीं होया। धनवान का अर्थ ही नहीं कि जिद को बहुते पदार्थ ने, पदार्थ होना माड़ी गल नहीं है, जिंदगी की लोड़ है। सतगुरु जी ने दौलत को गुजरान के पर धन होने दे नाल को धनवान नहीं बन जाएगा। जे धन हुंदिया होवे मनुख भुखा ही है, तृष्णालू ही है, हंकारी है, ईरखालू, वह तो धनवान ना ना होया। धनवान कोई उदों होवेगा जो रज जाएगा, धनवान कोई उदों होवेगा जो लोगों च वंडना शुरू कर देवेगा, धनवान कोई उदों होवेगा जो लोगों लिए जीवना कोई शुरू कर देवेगा। सतगुरु जी कहिंदे मनुख इस दुनिया च आया सी कुछ प्राप्त करन दे लई, पर ज्ञान ना होण करके मनुख अपनी जिंदगी का मूल भी गवा के चलिया गया। गुरमुख लहा लै चले मनमुख चले मूल गवाए जियो। मनमुख अपनी जिंदगी का मूल भी गवा के चलिया गया। सतगुरु जी ने गुरबाणी च प्रेरणा की, प्राणी तू आया लह लैण लगा कित को फकड़े सब मुकदी चली रहन। वह बंदिया तू तो लाभ खट्टण लई आया सी, पर तू अज्ञानता वस होर पासे लग गया, तेरी जिंदगी की रात खत्म होनी शुरू हो गई है। सतगुरु जी ने एक थां ते गुरबाणी अंदर सानूं प्रेरणा की कि गुरमुख भगत करो सद प्राणी, हिरदे प्रगास होवै लिव लागे गुरमत हर हर नाम सुमाणी। भई गुरु दे राही, गुरु दी मत दे राही परमात्मा दी बंदगी करो।
ਤੁਹਾਡੇ ਅੰਦਰ ਇੱਕ ਚਾਨਣ ਪੈਦਾ ਹੋਵੇਗਾ, ਪ੍ਰਗਾਸ ਪੈਦਾ ਹੋਵੇਗਾ, ਸੋਝੀ ਪੈਦਾ ਹੋਏਗੀ। ਜਿੰਨਾ ਚਿਰ ਮਨੁੱਖ ਨੂੰ ਅੰਦਰੋਂ ਉਹ ਚਾਨਣ ਨਹੀਂ ਨਾ ਮਿਲਦਾ, ਉਹਨਾਂ ਚਿਰ ਉਹ ਹਨੇਰੇ 'ਚ ਹੀ ਹੈ। ਅਤੇ ਹਨੇਰੇ ਵਿੱਚ ਵਿਚਰਦਿਆਂ ਪਤਾ ਕੀ ਹੁੰਦਾ, ਕਈ ਵਾਰੀ ਰੱਸੀ ਨੂੰ ਵੀ ਆਪਾਂ ਸੱਪ ਸਮਝ ਬੈਠਦੇ ਹਾਂ, ਹਨੇਰੇ ਵਿੱਚ ਆਪਣਿਆਂ ਨੂੰ ਬਗਾਨੇ, ਬਗਾਨਿਆਂ ਨੂੰ ਆਪਣੇ ਸਮਝ ਬੈਠਦੇ, ਹਨੇਰੇ ਵਿੱਚ ਬੜੇ ਭੁਲੇਖੇ ਪੈਂਦੇ ਨੇ। ਇਸੇ ਹਨੇਰੇ ਵਿੱਚ ਮਨੁੱਖ ਨੇ ਸੋਚ ਲਿਆ ਕਿ ਇਹ ਦੁਨੀਆਂ ਦੀ ਦੌਲਤ ਹੀ ਨਾਲ ਜਾਣੀ ਹੈ, ਖੋਹ ਲਓ, ਕੁੱਟ ਲਓ, ਲੁੱਟ ਲਓ, ਜੋ ਕੁਝ ਹੁੰਦਾ ਕਰ ਲਓ, ਸ਼ਾਇਦ ਦੌਲਤ ਦੇ ਨਾਲ ਹੀ ਮੈਂ ਅਮੀਰ ਬਣ ਜਾਵਾਂਗਾ। ਜਦੋਂ ਮਨੁੱਖ ਦੇ ਅੰਦਰ ਚਾਨਣ ਹੁੰਦਾ, ਉਹਨੂੰ ਪਤਾ ਲੱਗਦਾ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਸੀ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕਟੰਮ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਹੈ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਈ ਹੈ, ਐਸਾ ਕੰਮ ਮੂਲੇ ਨਾ ਕੀਚੇ ਜਿੱਤ ਅੰਤ ਪਛੋਂ ਤਾਈ ਹੈ। ਅੱਜ ਤੱਕ ਧਨ ਕਿਸੇ ਦੇ ਨਾਲ ਨਹੀਂ ਗਿਆ, ਦੌਲਤ ਕਿਸੇ ਦੇ ਨਾਲ ਨਹੀਂ ਗਈ, ਮਨੁੱਖ ਕਿਸੇ ਦੇ ਨਾਲ ਨਹੀਂ ਗਏ, ਰੁਤਬਾ ਕਿਸੇ ਦੇ ਨਾਲ ਨਹੀਂ ਗਿਆ। ਅਖੀਰ ਮਨੁੱਖ ਨੂੰ ਇਸ ਧਰਤੀ ਤੋਂ ਇਕੱਲਿਆਂ ਖਾਲੀ ਹੱਥ ਜਾਣਾ ਪੈਂਦਾ, ਉਦੋਂ ਨਾਲ ਜਾਂਦਾ ਹੈ ਵਾਹਿਗੁਰੂ ਜੀ ਦਾ ਨਾਮ ਧਨ। ਵਾਹਿਗੁਰੂ ਜੀ ਨੇ ਸਾਨੂੰ ਬਹੁਤ ਕੁਝ ਦੇ ਕੇ ਇਸ ਧਰਤੀ ਤੇ ਭੇਜਿਆ ਤਾਂ ਕਿ ਅਸੀਂ ਹੋਰ ਲਾਹਾ ਖੜ ਸਕੀਏ। ਅਸੀਂ ਆਪਣੇ ਕਿਸੇ ਬੱਚੇ ਨੂੰ ਪ੍ਰਦੇਸ਼ ਵਿੱਚ ਭੇਜਦੇ ਹਾਂ ਧਨ ਦੌਲਤ ਖਰਚ ਕੇ, ਵਿਦਿਆ ਪ੍ਰਾਪਤ ਕਰਨ ਦੇ ਲਈ, ਕੋਈ ਵਪਾਰ ਕਰਨ ਦੇ ਲਈ, ਕੋਈ ਲਾਹਾ ਖੱਟਣ ਦੇ ਲਈ। ਜੇ ਤੇ ਉੱਥੋਂ ਚਾਰ ਪੈਸੇ ਕਮਾ ਕੇ ਆਪਾਂ ਕਹਿੰਦੇ ਇਹ ਸੁਪੁੱਤਰ ਹੈ, ਤੇ ਜੇ ਪਹਿਲੇ ਵੀ ਗਵਾ ਏ ਖਾਲੀ ਹੱਥ ਆ ਜਾਏ ਫਿਰ ਕਹਿੰਦੇ ਤੇ ਕਪੁੱਤਰੀ ਹੈ, ਬਾਪੂ ਦੇ ਵੀ ਜਿਹੜੇ ਚਾਰ ਪੈਸੇ ਰੋੜ ਆਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਜੀ ਨੇ ਸਾਨੂੰ ਇਸ ਧਰਤੀ ਤੇ ਬਹੁਤ ਕੁਝ ਦੇ ਕੇ ਭੇਜਿਆ, ਕਿਸੇ ਮਨੁੱਖ ਨੂੰ ਘੱਟ ਨਹੀਂ ਦਿੱਤਾ, ਹਰ ਮਨੁੱਖ ਦੇ ਭੰਡਾਰ ਭਰੇ ਪਏ ਨੇ। ਇਹ ਧਰਤੀ ਦੇ ਉੱਪਰ ਬਹੁਤ ਕੁਝ ਹੈ, ਜੇਕਰ ਮਨੁੱਖ ਨੂੰ ਖਰਚਣਾ ਵਰਤਣਾ ਆ ਜਾਏ ਤਾਂ। ਇਹ ਸੰਸਾਰ ਨੂੰ ਸਮੁੰਦਰ ਕਿਹਾ ਹੈ ਨਾ, ਸਮੁੰਦਰ ਦੇ ਵਿੱਚ ਕਈ ਲੋਕੀ ਡੁੱਬ ਕੇ ਮਰ ਜਾਂਦੇ ਨੇ, ਪਰ ਕਈ ਲੋਕੀ ਸਮੁੰਦਰ ਵਿੱਚੋਂ ਹੀਰੇ ਰਤਨ ਜਵਾਹਰ ਵੀ ਲੱਭ ਲੈਂਦੇ ਨੇ। ਇਹ ਸਮੁੰਦਰ ਹੀਰਿਆਂ ਰਤਨਾਂ ਦੇ ਨਾਲ ਭਰਿਆ ਹੋਇਆ ਹੈ। ਸਾਹਿਬ ਜੀ ਦਾ ਬਚਨ ਕਹਿ, ਹੀਰਾ ਨਾਮ ਜਵੇਹਰ ਨਾਮਾ ਬਹੁ ਸਾਗਰ ਭਰਪੂਰ ਕੀ ਆ, ਜੇ ਵੱਡ ਭਾਗ ਹੋਵੇ ਵੱਡ ਮਸਤਕ ਤਿੰਨ ਗੁਰਮਤ ਕੱਢ ਕੱਢ ਲਈ ਆ। ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਇਸ ਸਮੁੰਦਰ ਵਿੱਚੋਂ ਹੀਰੇ ਰਤਨ ਜਵਾਹਰ ਲੱਭ ਲੈਂਦੇ ਨੇ, ਪਰ ਜਿਨ੍ਹਾਂ ਨੂੰ ਜਿਉਣਾ ਨਹੀਂ ਆਇਆ ਉਹ ਸਮੁੰਦਰ ਜਿਹੜੇ ਡੁੱਬ ਕੇ ਮਰ ਜਾਂਦੇ ਨੇ। ਗੁਰਮਤ ਨੇ ਸਮੁੰਦਰ ਵਿੱਚੋਂ ਹੀਰੇ ਰਤਨ ਜਵੇਹਰ ਮਾਣਕ ਪ੍ਰਾਪਤ ਕਰਨ ਦੀ ਗੱਲ ਕਹੀ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬਣਜ ਬਿਹਾਰ ਲੱਗ ਜਾਏ ਹੈ ਵਿਦੇਸ਼, ਪ੍ਰਾਣੀ ਕਹੀਏ ਸਪੂਤ ਲਾਭ ਲੱਭਤ ਕਹਿ ਅਨੀ ਹੈ। ਜਿਵੇਂ ਕੋਈ ਬੱਚਾ ਪ੍ਰਦੇਸ਼ ਵਿੱਚ ਜਾਂਦਾ ਹੈ, ਜੇ ਉਹ ਲਾਭ ਖੱਟ ਕੇ ਆਏ ਤੇ ਸਮਾਜ ਕਹਿੰਦੇ ਸਪੁੱਤਰ ਹੈ ਫਲਾਣੇ ਦਾ, ਪਰ ਜੇ ਉਹ ਗਵਾ ਕੇ ਆਏ ਫਿਰ ਉਹਨੂੰ ਕਪੁੱਤਰ ਗਿਣਿਆ ਜਾਂਦਾ। ਵਾਹਿਗੁਰੂ ਜੀ ਨੇ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ, ਇਹ ਅਮੋਲਕ ਜ਼ਿੰਦਗੀ ਦੇ ਕੇ ਭੇਜਿਆ। ਜੇ ਇਸ ਜ਼ਿੰਦਗੀ ਦੇ ਅੰਦਰ ਅਸੀਂ ਲਾਹਾ ਖੱਟ ਕੇ ਜਾਵਾਂਗੇ, ਵਾਹਿਗੁਰੂ ਜੀ ਦੇ ਸਪੁੱਤਰ ਬਣ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ, ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਸੌਤ ਕਿਹਾ ਜਾਂਦਾ ਜਿਹਦੀ ਔਲਾਦ ਹੋਵੇ। ਰੱਬ ਦੇ ਪਿਆਰਿਆਂ ਦਾ ਜੀਵਨ ਸਫਲ ਹੋ ਗਿਆ ਕਿਉਂਕਿ ਉਹਨਾਂ ਨੇ ਪ੍ਰਮਾਤਮਾ ਨੂੰ ਸੌਤ ਬਣਾ ਦਿੱਤਾ, ਔਲਾਦ ਵਾਲੇ ਬਣਾ ਦਿੱਤਾ, ਪ੍ਰਮਾਤਮਾ ਦੇ ਉਹ ਸੁਪੁੱਤਰ ਬਣ ਗਏ। ਮਾੜੇ ਬੱਚੇ ਹੋਣ, ਨਿਕੰਮੇ ਬੱਚੇ ਹੋਣ, ਨਿਖੱਟੂ ਹੋਣ, ਤੇ ਕਈ ਵਾਰੀ ਕਈ ਲੋਕ ਕਹਿੰਦੇ ਕਿ ਤੇਰੇ ਤੋਂ ਬਿਨਾਂ ਆਪਾਂ ਐਵੇਂ ਹੀ ਚੰਗੇ ਸਾਂ, ਤੂੰ ਤੇ ਨਾ ਹੋਇਆ ਅਰਗਾ। ਇਸ ਕਰਕੇ ਜੇ ਆਪਾਂ ਧਰਤੀ ਤੇ ਨਿਕੰਮੇ ਬਣੇ ਰਹੇ, ਔਗਣਾਂ ਚ ਜੁੜੇ ਰਹੇ, ਤੇ ਪਰਮਾਤਮਾ ਨੂੰ ਵੀ ਕਹਿਣਾ ਪਏਗਾ ਕਿ ਤੁਸੀਂ ਇੱਥੇ ਨਾ ਹੋਇਆ ਵਰਗੇ ਹੀ ਹੋ। ਗੁਰਬਾਣੀ ਕਹਿੰਦੀ ਜੇ ਆਪਾਂ ਸੁਪੁੱਤਰ ਬਣਨਾ, ਫਿਰ ਗੁਰੂ ਦੀ ਮਤ ਦੇ ਰਾਹੀਂ ਉਸ ਪਰਮ ਪਿਤਾ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਅਸਲੀ ਧਨ ਨੂੰ ਪ੍ਰਾਪਤ ਕਰ ਲਈਏ। ਆਪਾਂ ਤੇ ਕਾਚਾ ਧਨ ਸੰਚੇ ਮੂਰਖ ਗਵਾਰ, ਅਸੀਂ ਕੱਚੇ ਧਨ ਨੂੰ ਇਕੱਤਰ ਕਰਨ ਲਈ ਲੱਗੇ ਹੋਏ ਹਾਂ। ਇਹ ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਇਹ ਸੱਚਾ ਧਨ ਗੁਰੂ ਦੀ ਮਤ ਦੇ ਰਾਹੀਂ ਮਿਲਦਾ। ਧਨ ਦਾ ਅਰਥ ਹੈ ਮਨੁੱਖ ਅੰਦਰੋਂ ਰੱਜ ਜਾਏ, ਉਹਦੇ ਅੰਦਰ ਸੰਤੋਖ ਆ ਜਾਏ, ਉਹਦੇ ਅੰਦਰ ਪਿਆਰ ਆ ਜਾਏ, ਉਹਦੇ ਅੰਦਰ ਦਇਆ ਆ ਜਾਏ, ਉਹਦੇ ਅੰਦਰ ਹਮਦਰਦੀ ਆ ਜਾਏ, ਉਹਦੇ ਅੰਦਰ ਸਹਿਣਸ਼ੀਲਤਾ ਆ ਜਾਏ। ਜੇ ਦੁਨੀਆਂ ਦੇ ਬਹੁਤ ਪਦਾਰਥ ਪ੍ਰਾਪਤ ਕਰਕੇ ਮਨੁੱਖ ਹੰਕਾਰੀ ਹੋ ਗਿਆ, ਉਹ ਤੇ ਧਨਵਾਨ ਨਹੀਂ ਹੈ। ਧਨਵਾਨ ਉਹ ਨਹੀਂ ਜਿਹਦੇ ਕੋਲ ਬਹੁਤਾ ਪਦਾਰਥ ਹੈ, ਧਨਵਾਨ ਉਹ ਜਿਹਦੇ ਅੰਦਰ ਸੰਤੋਖ ਹੈ। ਪਦਾਰਥ ਹੋਣਾ ਮਾੜੀ ਗੱਲ ਨਹੀਂ ਹੈ, ਜੇ ਕੋਈ ਮਿਹਨਤ ਕਰਕੇ ਬਹੁਤੇ ਕਮਾ ਲੈਂਦਾ ਤੇ ਮੁਬਾਰਕ ਹੈ, ਮਾੜੀ ਗੱਲ ਨਹੀਂ ਹੈ। ਗੁਰਬਾਣੀ ਨੇ ਪਦਾਰਥਵਾਦੀ ਨੂੰ ਕੋਈ ਨਿੰਦਿਆ ਨਹੀਂ ਹੈ, ਲੇਕਿਨ ਪਦਾਰਥ ਹੋਣ ਤੇ ਹੰਕਾਰ ਹੋਣਾ ਮਾੜੀ ਗੱਲ ਹੈ, ਪਦਾਰਥ ਨੂੰ ਨਜਾਇਜ਼ ਤਰੀਕੇ ਨਾਲ ਕਮਾਉਣਾ ਮਾੜੀ ਗੱਲ ਹੈ, ਪਦਾਰਥ ਹੁੰਦਿਆਂ ਹੋਇਆਂ ਲੋਕਾਂ ਤੇ ਜ਼ੁਲਮ ਕਰਨਾ ਮਾੜੀ ਗੱਲ ਹੈ। ਇਸ ਕਰਕੇ ਸਤਿਗੁਰੂ ਜੀ ਨੇ ਅਸਲੀ ਧਨਵਾਨ ਲੋਕਾਂ ਦੀ ਗੱਲ ਕਰਕੇ ਸਾਨੂੰ ਵੀ ਜ਼ਿੰਦਗੀ ਦੇ ਅੰਦਰ ਲਾਹਾ ਖੱਟਣ ਦੀ ਕੋਈ ਪ੍ਰੇਰਣਾ ਕੀਤੀ ਹੈ। ਸਤਿਗੁਰੂ ਜੀ ਦੀ ਇਹ ਪਾਵਨ ਪੌੜੀ ਜੋ ਗੁਰੂ ਰਾਮਦਾਸ ਜੀ ਮਹਾਰਾਜ ਦੀ ਇਸ ਵਾਰ ਵਿੱਚ 8ਵੇਂ ਨੰਬਰ ਤੇ ਹੈ। ਦੋ ਸਲੋਕ ਗੁਰੂ ਅਮਰਦਾਸ ਜੀ ਦੇ ਨਾਲ ਅੰਕਿਤ ਨੇ, ਜਿਨ੍ਹਾਂ ਦੇ ਰਾਹੀਂ ਸਤਿਗੁਰੂ ਜੀ ਨੇ ਅਸਲੀ ਧਨਵਾਨਾਂ ਦੀ ਗੱਲ ਕਰਕੇ ਸਾਨੂੰ ਵੀ ਉਸ ਮਾਰਗ ਤੇ ਚੱਲਣ ਦੀ ਪ੍ਰੇਰਣਾ ਕੀਤੀ ਹੈ। ਆਓ ਆਪਾਂ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਇਸ ਮੁੱਖ ਵਾਕ ਦੀ ਵਿਚਾਰ ਸਰਵਣ ਕਰੀਏ ਜੀ। ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਹਾਂ, ਰਸਨਾ ਨੂੰ ਪਵਿੱਤਰ ਕਰਨ ਦੇ ਲਈ ਮੁੱਖ ਤੋਂ ਇੱਕ ਵੇਰਾ ਸਾਰੇ ਹੀ ਉਚਾਰਨ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਇਸ ਯੁਗ ਮਹਿ ਭਗਤੀ ਹਰ ਧਨ ਖੱਟਿਆ, ਹੋਰ ਸਭ ਜਗਤ ਭਰਮ ਭੁਲਾਇਆ।
ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 852 ਤੇ ਸੁਭਾਈਮਾਨ ਨੇ। ਇਹ ਪਹਿਲਾ ਸਲੋਕ ਜੋ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੈ, ਸਾਹਿਬ ਕਹਿੰਦੇ ਇਸ ਯੁਗ ਮੈਂ, ਯੁਗ ਅਰਥ ਜ਼ਿੰਦਗੀ ਹੈ, ਯੁਗ ਅਰਥ ਇਹ ਸਮਾਂ ਹੈ ਕਿ ਇਸ ਜ਼ਿੰਦਗੀ ਦੇ ਅੰਦਰ ਵਾਹਿਗੁਰੂ ਜੀ ਦੇ ਭਗਤਾਂ ਨੇ, ਭਗਤੀ ਦਰਥ ਕੇ ਭਗਤੀ ਕਰਨ ਵਾਲਿਆਂ ਨੇ ਵਾਹਿਗੁਰੂ ਜੀ ਦੇ ਨਾਮ ਧਨ ਨੂੰ ਕਮਾਇਆ ਹੈ। ਬਾਕੀ ਜਗ ਤਾਂ ਭਰਮ ਭੁਲੇਖਿਆਂ 'ਚ ਹੀ ਪਿਆ ਹੋਇਆ। ਮਨੁੱਖ ਦੇ ਮਨ 'ਚ ਇੱਕ ਬੜਾ ਵੱਡਾ ਭਰਮ ਹੈ ਕਿ ਮੈਂ ਬਹੁਤ ਪਦਾਰਥ ਇਕੱਠੇ ਕਰ ਲਵਾਂਗਾ, ਸ਼ਾਇਦ ਮੈਂ ਰੱਜ ਜਾਵਾਂਗਾ। ਪਰ ਗੁਰੂ ਕਾ ਇੱਕ ਅੰਮ੍ਰਿਤ ਬਚਨ ਕੇ ਸਹਿਸ ਖੱਟੇ ਲਾਕੋ ਉੜਤਾਵੈ ਤ੍ਰਿਵਤ ਨਹਾਵੈ ਮਾਇਆ ਪਾਛੈ ਪਾਵੈ। ਮਨੁੱਖ ਜੇ 100 ਹੁੰਦਾ, ਲੱਖਾਂ ਦੀ ਗੱਲ, ਲੱਖਾਂ ਤੋਂ ਬਾਅਦ ਕਰੋੜਾਂ ਦੀ ਗੱਲ, ਕਰੋੜਪਤੀ ਅਰਬਪਤੀ ਬਣਨਾ ਚਾਹੁੰਦਾ, ਮਨੁੱਖ ਦੀ ਭੁੱਖ ਵੱਧਦੀ ਚਲੀ ਜਾਂਦੀ ਹੈ। ਇਹ ਜਿਹੜੀ ਅੰਦਰ ਸਾਡੇ ਤ੍ਰਿਸ਼ਨਾ ਹੈ ਨਾ, ਇਹਨੂੰ ਅੱਗ ਦੇ ਨਾਲ ਗੁਰਬਾਣੀ ਨੇ ਤੁਲਨਾ ਦਿੱਤੀ ਹੈ। ਅੱਗ ਦੇ ਉੱਪਰ ਲੱਕੜਾਂ ਪਾਈ ਜਾਓ, ਕਦੀ ਰੱਜਦੀ ਨਹੀਂ ਹੈ। ਤੁਸੀਂ ਸੋਚੋ ਕਿ ਲੱਕੜਾਂ ਪਾਇਆ ਅੱਗ ਰੱਜ ਕੇ ਬੁੱਝ ਜਾਏਗੀ, ਸਗੋਂ ਅੱਗ ਦੇ ਭਾਂਬੜ ਹੋਰ ਉੱਚੇ ਮੱਚਣਗੇ। ਜਿਉਂ ਜਿਉਂ ਮਨੁੱਖ ਦੇ ਕੋਲ ਪਦਾਰਥ ਆਉਂਦਾ ਜਾਏਗਾ, ਤਿਉਂ ਤਿਉਂ ਮਨੁੱਖ ਦੀ ਭੁੱਖ ਵੱਧਦੀ ਚਲੀ ਜਾਏਗੀ। ਪਦਾਰਥ ਹੋਣਾ ਚਾਹੀਦਾ, ਗੁਜਰਾਨ ਹੈ ਸਾਡੀ, ਲੋੜਾਂ ਨੇ। ਪਰ ਜੇਕਰ ਕੋਈ ਇਹ ਬੰਦਾ ਕਹੇ ਕਿ ਮੈਂ ਧਨ ਦੌਲਤ ਇਕੱਤਰ ਕਰਕੇ ਜ਼ਿੰਦਗੀ ਨੂੰ ਸੁਖੀ ਬਣਾ ਲਵਾਂਗਾ, ਇਹਦੇ ਨਾਲ ਸੁਖੀ ਨਹੀਂ ਹੁੰਦਾ। ਗੁਰਦੇਵ ਕਹਿੰਦੇ ਇਸ ਜ਼ਿੰਦਗੀ ਦੇ ਅੰਦਰ ਕੇਵਲ ਰੱਬ ਦੇ ਪਿਆਰਿਆਂ ਨੇ ਅਸਲੀ ਧਨ ਕਮਾਇਆ ਹੈ, ਬਾਕੀ ਸਭ ਦੁਨੀਆ ਭਰਮ ਭੁਲੇਖਿਆਂ 'ਚ ਪਈ ਹੋਈ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਧਨਵੰਤ ਨਾਮ ਕੇ ਵਣਜਾਰੇ, ਨਾਮ ਦੇ ਵਪਾਰੀਆਂ ਨੂੰ ਧਨਵਾਨ ਕਿਹਾ ਹੈ। ਸਾਨੂੰ ਵੀ ਇੱਕ ਥਾਂ 'ਤੇ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਹੈ ਕਿ ਭਾਈ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਤੁਸੀਂ ਇਸ ਸੱਚ ਧਨ ਦੇ ਵਪਾਰੀ ਬਣ ਜਾਓ। ਸਾਹਿਬ ਜੀ ਕਹਿੰਦੇ ਕਿ ਬਾਕੀ ਸਭ ਦੁਨੀਆ ਭਰਮ ਭੁਲੇਖਿਆਂ 'ਚ ਪਈ ਹੋਈ ਹੈ।
ਗੁਰ ਪ੍ਰਸਾਦੀ ਨਾਮ ਮਨ ਵਸਿਆ, ਅਨ ਦਿਨ ਨਾਮ ਧਿਆਇਆ।
ਗੁਰ ਪ੍ਰਸਾਦੀ ਦਰਥ ਕੇ ਗੁਰੂ ਦੀ ਕਿਰਪਾ ਸਦਕਾ ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਜੀ ਦਾ ਨਾਮ ਵਸ ਗਿਆ। ਭਗਤੀ ਦਾ ਅਰਥ ਹੈ ਕਿ ਭਗਤੀ ਕਰਨ ਵਾਲੇ, ਜਿਨ੍ਹਾਂ ਭਗਤੀ ਕੀਤੀ ਹੈ। ਭਗਤੀ ਦਾ ਅਰਥ ਹੈ ਕਿ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਕਰਦਿਆਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾ ਲਿਆ। ਵਾਹਿਗੁਰੂ ਜੀ ਦੇ ਸਿਮਰਨ ਕਰਨ ਦਾ ਅਰਥ ਹੈ ਕਿ ਵਾਹਿਗੁਰੂ ਜੀ ਨੂੰ ਯਾਦ ਕਰਦਿਆਂ ਕਰਦਿਆਂ ਉਹ ਰੱਬੀ ਗੁਣ, ਉਹ ਦੈਵੀ ਗੁਣ ਸਾਡੀ ਜ਼ਿੰਦਗੀ ਦੇ ਅੰਦਰ, ਸਾਡੇ ਕਰੈਕਟਰ ਦੇ ਅੰਦਰ ਉਤਰਦੇ ਜਾਣ। ਵਾਹਿਗੁਰੂ ਜੀ ਬੜੇ ਦਿਆਲੂ, ਅਸੀਂ ਦਿਆਲੂ ਹੋ ਜਾਈਏ। ਵਾਹਿਗੁਰੂ ਜੀ ਬੜੇ ਮਿਹਰਬਾਨ, ਅਸੀਂ ਮਿਹਰਬਾਨ ਹੋ ਜਾਈਏ। ਇਹ ਅਸਲੀ ਧਨ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਜੀ ਦੇ ਨਾਮ ਨੂੰ ਮਨ ਵਿੱਚ ਵਸਾ ਲਿਆ ਤੇ ਦਿਨ ਰਾਤ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੇ ਰਹਿੰਦੇ ਨੇ, ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹਿੰਦੇ ਹਨ।
ਵੇਖਿਆ ਮਾਹੇ ਉਦਾਸ ਹੈ, ਹਮ ਸ਼ਬਦ ਜਲਾਇਆ।
ਵੇਖਿਆ ਦਾ ਅਰਥ ਕਿ ਆਹ ਜਿਹੜੀ ਮਾਇਆ ਹੈ, ਜਿਹਨੂੰ ਆਪਾਂ ਵਿਸ਼ੇ ਵਿਕਾਰਾਂ ਵਾਲੀ ਮਾਇਆ ਕਹਿੰਦੇ ਹਾਂ, ਜ਼ਿਆਦਾਤਰ ਜਦੋਂ ਆਪਾਂ ਧਰਮ ਦੀ ਦੁਨੀਆ 'ਚ ਨਜ਼ਰ ਮਾਰਦੇ ਹਾਂ, ਧਾਰਮਿਕ ਲੋਕਾਂ ਨੇ ਮਾਇਆ ਨੂੰ ਬੜਾ ਨਿੰਦਿਆ ਹੈ। ਇਹ ਗੱਲ ਕਹੀ ਕਿ ਦੁਨੀਆਂ 'ਚ ਰਹਿ ਕੇ, ਪਰਿਵਾਰ 'ਚ ਰਹਿ ਕੇ, ਗ੍ਰਸਥ ਵਿੱਚ ਰਹਿ ਕੇ ਰੱਬ ਦੀ ਬੰਦਗੀ ਨਹੀਂ ਹੋ ਸਕਦੀ। ਉਹਨਾਂ ਨੇ ਘਰਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਇਹ ਗੱਲ ਚੇਤੇ ਰੱਖੋ ਕਿ ਜੋ ਕੁਝ ਪਰਮਾਤਮਾ ਨੇ ਬਣਾਇਆ ਕੁਝ ਵੀ ਮਾੜਾ ਨਹੀਂ ਹੈ। ਇਹ ਮਾਇਆ ਮਾੜੀ ਨਹੀਂ ਹੈ, ਇਹ ਮਾਇਆ ਮਨੁੱਖ ਦੀ ਗੁਜਰਾਨ ਹੈ। ਮਾਇਆ ਤੋਂ ਬਿਨਾਂ ਜ਼ਿੰਦਗੀ ਚੱਲ ਨਹੀਂ ਸਕਦੀ। ਜਿਵੇਂ ਬੇੜੀ ਤੁਸੀਂ ਤਾਰਨੀ ਹੋਏ ਨਾ, ਬੇੜੀ ਪਾਣੀ ਤੋਂ ਬਿਨਾਂ ਨਹੀਂ ਤਰ ਸਕਦੀ, ਰੇਤ ਦੇ ਉੱਪਰ ਬੇੜੀ ਨਹੀਂ ਤਰੇਗੀ। ਬੇੜੀ ਨੂੰ ਤਾਰਨ ਦੇ ਲਈ ਪਾਣੀ ਚਾਹੀਦਾ, ਲੇਕਿਨ ਇੱਕ ਸ਼ਰਤ ਹੈ ਕਿ ਉਹ ਪਾਣੀ ਬੇੜੀ ਦੇ ਵਿੱਚ ਨਹੀਂ ਪੈਣਾ ਚਾਹੀਦਾ। ਜੇ ਪਾਣੀ ਨਹੀਂ ਹੋਵੇਗਾ ਬੇੜੀ ਤਾਂ ਵੀ ਨਹੀਂ ਤਰੇਗੀ, ਜੇ ਪਾਣੀ ਬੇੜੀ ਵਿੱਚ ਪੈ ਗਿਆ ਬੇੜੀ ਤਾਂ ਵੀ ਡੁੱਬ ਜਾਏਗੀ, ਨਹੀਂ ਤਰ ਸਕੇਗੀ। ਇਹ ਮਾਇਆ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ, ਮਾਇਆ ਤੋਂ ਬਿਨਾਂ ਇਹ ਜ਼ਿੰਦਗੀ ਚੱਲ ਨਹੀਂ ਸਕਦੀ। ਜਿਹੜੇ ਕਹਿੰਦੇ ਨਾ ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ, ਉਹ ਮਾਇਆ ਤੋਂ ਬਿਨਾਂ ਰਹਿਤ ਨਹੀਂ ਹੈ। ਰੋਟੀ ਖਾਂਦੇ ਵੀ ਤਾਂ ਇੱਕ ਮਾਇਆ ਹੀ ਹੈ, ਕੱਪੜਾ ਪਹਿਨਦੇ ਵੀ ਤਾਂ ਇੱਕ ਮਾਇਆ ਹੀ ਹੈ। ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ, ਪਰ ਮਾਇਆ ਜਿਹੜੀ ਸਾਡੀ ਸੁਰਤ ਵਿੱਚ ਨਹੀਂ ਵੜਨੀ ਚਾਹੀਦੀ। ਸੁਰਤ ਵਿੱਚ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦਾ ਨਾਮ ਰਹਿਣਾ ਚਾਹੀਦਾ। ਰੱਬੀ ਪਿਆਰਿਆਂ ਦਾ ਇੱਕ ਸੁਭਾਅ ਹੈ ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮਾਇਆ ਧਾਰੀ ਕੋਈ ਉਦੋਂ ਹੁੰਦਾ ਹੈ ਜਦੋਂ ਦੀ ਸੁਰਤ ਵਿੱਚ ਮਾਇਆ ਵੜ ਜੇ। ਮਾਇਆ ਹੋਣਾ ਮਾਇਆ ਧਾਰੀ ਨਹੀਂ ਹੈ, ਪਦਾਰਥ ਹੋਣਾ ਮਾਇਆ ਧਾਰੀ ਨਹੀਂ ਹੈ। ਮਾਇਆ ਧਾਰੀ ਕੋ ਉਦੋਂ ਬਣਦਾ ਹੈ ਜਦੋਂ ਉਹਦੀ ਸੁਰਤ ਵਿੱਚ ਕੇਵਲ ਤਾਂ ਕੇਵਲ ਮਾਇਆ ਹੋਵੇ। ਉਹ ਗੁਰੂ ਕੋਲ ਆਏ ਤਾਂ ਵੀ ਮਾਇਆ ਨਾਲ ਹੀ ਜੁੜਿਆ ਰਹੇ, ਉਹ ਕਿਤੇ ਜਾਏ ਕੇਵਲ ਮਾਇਆ ਦੀ ਗੱਲ ਕਰੇ, ਮਾਇਆ ਤੋਂ ਬਿਨਾਂ ਉਹਨੂੰ ਸੁੱਝੇ ਕੁਝ ਨਾ। ਉਸ ਮਨੁੱਖ ਦੇ ਪ੍ਰਥਾਏ ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋੜਾ। ਉਹ ਅੰਨਾ ਹੋ ਜਾਂਦਾ, ਉਹ ਬੋਲਾ ਹੋ ਜਾਂਦਾ, ਕਿਸੇ ਦੀ ਗੱਲ ਸੁਣਦਾ ਨਹੀਂ, ਕਿਸੇ ਦੇ ਦੁੱਖ ਦੇ ਉੱਪਰ ਉਹ ਰੀਝਦਾ ਨਹੀਂ ਹੈ, ਭਤੀਜਦਾ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਤੇ ਉੱਪਰ ਗੁਰੂ ਦੀ ਮਿਹਰ ਹੋਈ ਉਹ ਤਾਂ ਇਸ ਮਾਇਆ ਵਿੱਚ ਵੀ ਉਦਾਸ ਰਹਿੰਦੇ ਨੇ। ਦੇਖੋ ਕਮਲ ਜਿਹੜਾ ਚਿੱਕੜ ਵਿੱਚ ਹੁੰਦਾ, ਚਿੱਕੜ ਵਿੱਚ ਰਹਿੰਦਿਆਂ ਵੀ ਉਹ ਖੇੜਾ ਮਾਣ ਲੈਂਦਾ। ਗੁਰਬਾਣੀ ਕਹਿੰਦੀ ਆਪਾਂ ਵੀ ਇਸ ਦੁਨੀਆਂ ਦੇ ਵਿੱਚ ਰਹਿੰਦੇ ਹਾਂ, ਇਹ ਦੁਨੀਆਂ ਮਾਇਆ ਵਾਲੀ ਹੈ, ਦੁਨੀਆਂ ਦੇ ਵਿੱਚ ਅਨੇਕ ਤਰ੍ਹਾਂ ਦੇ ਔਗਣ ਨੇ, ਸਭ ਕੁਝ ਹੈ, ਪਰ ਆਪਾਂ ਇਸ ਦੁਨੀਆਂ ਦੇ ਚਿੱਕੜ ਵਿੱਚ ਰਹਿ ਕੇ ਖੇੜਾ ਮੰਨਣਾ। ਕਮਲ ਚਿੱਕੜ ਵਿੱਚ ਰਹਿ ਕੇ ਖਿੜ ਜਾਂਦਾ, ਸੁਗੰਧੀ ਬਣਦਾ, ਸੁੰਦਰਤਾ ਦਾ ਪ੍ਰਤੀਕ ਹੁੰਦਾ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇੱਕ ਜੀਵਨ ਜਾਂਚ ਦੱਸੀ, ਜੋ ਕਮਲ ਰਹਿ ਵਿੱਚ ਪਾਣੀ ਹੈ। ਸਿੱਧਾਂ ਨੇ ਇੱਕ ਗੱਲ ਕਹੀ, ਬਾਬਾ ਨਾਨਕ ਜੀ ਤੁਸੀਂ ਕਹਿੰਦੇ ਗ੍ਰਿਸਤੀ ਹੋਣਾ ਚਾਹੀਦਾ, ਤੁਸੀਂ ਕਹਿੰਦੇ ਘਰ ਬਾਰ ਚ ਰਹਿਣਾ ਚਾਹੀਦਾ। ਮਹਾਰਾਜਾ ਦੁਨੀਆਂ ਦੇ ਭਉ ਸਾਗਰ ਤੋਂ ਤੇ ਪਾਰ ਉਤਰਨਾ ਬੜੀ ਔਖੀ ਗੱਲ ਹੈ, ਦੁਨੀਆਂ ਦੇ ਦੁੱਖਾਂ ਤੋਂ ਬਚਣਾ ਬੜਾ ਔਖੀ ਹੈ ਗੱਲ ਹੈ, ਕਿਵੇਂ ਤਰਿਆ ਜਾ ਸਕਦਾ। ਸਤਿਗੁਰੂ ਜੀ ਨੇ ਕਿਹਾ ਸੀ ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸ਼ਾਨੇ, ਜਿਵੇਂ ਕਮਲ ਪਾਣੀ ਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ, ਇਹੋ ਜਿਹੀ ਜੀਵਨ ਜੁਗਤ ਅਪਣਾ ਲਓ। ਰੱਬ ਦੇ ਪਿਆਰਿਆਂ ਨੇ ਇਹੋ ਜਿਹੀ ਜੀਵਨ ਜੁਗਤੀ ਅਪਣਾਈ ਤੇ ਉਹ ਵਿਖਿਆ ਮਾਹੇ ਉਦਾਸ ਹੈ ਹਉਮੈ ਸ਼ਬਦ ਜਲਾਇਆ। ਉਹ ਇਸ ਮਾਇਆ ਚ ਰਹਿੰਦਿਆਂ ਵੀ ਮਾਇਆ ਤੋਂ ਨਿਰਲੇਪ ਰਹਿੰਦੇ ਨੇ, ਮਾਇਆ ਉਹਨਾਂ ਤੇ ਪ੍ਰਭਾਵ ਨਹੀਂ ਪਾ ਸਕਦੀ, ਸਗੋਂ ਮਾਇਆ ਉਹਨਾਂ ਦੀ ਦਾਸੀ ਬਣ ਜਾਂਦੀ ਹੈ, ਉਹਨਾਂ ਦੀ ਕਾਰ ਕਮਾਉਂਦੀ ਹੈ। ਉਹਦਾ ਕਾਰਨ ਕਿ ਉਹਨਾਂ ਨੇ ਗੁਰੂ ਕੇ ਸ਼ਬਦ ਰਾਹੀਂ, ਗੁਰੂ ਕੇ ਗਿਆਨ ਰਾਹੀਂ ਆਪਣੇ ਅੰਦਰੋਂ ਹੰਕਾਰ ਨੂੰ ਉਸਾਰ ਦਿੱਤਾ। ਆਮ ਬੰਦੇ ਕੋਲ ਮਾਇਆ ਆਏ ਤੇ ਕਹਿੰਦੇ ਮਾਇਆ ਮੇਰੀ ਹੈ, ਰੱਬ ਦੇ ਪਿਆਰਿਆਂ ਕੋਲ ਆਏ ਤੇ ਉਹ ਕਹਿੰਦੇ ਮਹਾਰਾਜ ਜੀ ਤੇਰਾ ਤੁਝ ਕੋ ਸੌਂਪ ਤੇ ਕਿਹਾ ਲਾਗੇ ਮੇਰਾ, ਇਹ ਸਭ ਕੁਝ ਤੁਹਾਡਾ ਦਿੱਤਾ ਹੋਇਆ। ਜ਼ਿੰਦਗੀ ਅੰਦਰ ਸਭ ਤੋਂ ਵਧੀਆ ਸੁੱਖ ਮੰਨਣ ਦਾ ਤਰੀਕਾ ਗੁਰਮਤ ਨੇ ਸਾਨੂੰ ਦਿੱਤਾ ਹੈ ਕਿ ਇਹ ਸਮਝ ਲਈਏ ਕਿ ਸਭ ਕੁਝ ਪਰਮਾਤਮਾ ਦਾ, ਸਾਡਾ ਕੁਝ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਰੱਬ ਦੇ ਪਿਆਰਿਆਂ ਨੇ ਗੁਰੂ ਕੇ ਉਪਦੇਸ਼ ਰਾਹੀਂ ਆਪਣੇ ਅੰਦਰੋਂ ਹੰਕਾਰ ਨੂੰ ਮੇਟ ਲਿਆ ਤੇ ਉਹਨਾਂ ਨੇ ਮਾਇਆ ਚ ਗ੍ਰਸਤ ਵਿੱਚ ਦੁਨੀਆਂ ਵਿੱਚ ਰਹਿ ਕੇ ਵੀ ਸੁੱਖ ਨੂੰ ਮਾਣ ਲਿਆ ਹੈ।
ਆਪ ਤਰਿਆ ਕੁੱਲ ਉਦਰੇ ਧੰਨ ਜਣੇਂਦੀ ਮਾਇਆ।
ਅਜਿਹੇ ਰੱਬ ਦੇ ਜਿਹੜੇ ਭਗਤ ਜਨ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਨੇ ਉਹ ਆਪ ਵੀ ਤਰ ਜਾਂਦੇ ਨੇ। ਤਰਨ ਦਾ ਅਰਥ ਇਹ ਹੈ ਕਿ ਇਹ ਦੁਨੀਆਂ ਵਿੱਚ ਦੁੱਖਾਂ ਤੋਂ ਉੱਚੇ ਉੱਠ ਜਾਂਦੇ ਨੇ, ਦੁਨੀਆਂ ਦੀ ਕੋ ਮੋਈ ਮੋਹ ਮਾਇਆ ਉਹਨਾਂ ਤੇ ਪ੍ਰਭਾਵ ਨਹੀਂ ਪਾ ਸਕਦੀ, ਉਹ ਆਪ ਵੀ ਤਰਦੇ ਨੇ, ਉਹਨਾਂ ਦੇ ਸੰਗੀ ਸਾਥੀ ਵੀ ਤਰ ਜਾਂਦੇ ਨੇ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਹੈ ਕਿ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਸਾਹਿਬ। ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਕਿ ਉਹਨਾਂ ਦੀ ਮਾਂ ਧੰਨ ਹੈ ਜਿਹਨੇ ਉਹਨਾਂ ਨੂੰ ਜਨਮ ਦਿੱਤਾ, ਇਹੋ ਜਿਹੇ ਪਿਆਰਿਆਂ ਨੂੰ ਜਿਹੜੇ ਇਸ ਸੰਸਾਰ ਵਿੱਚ ਰਹਿ ਕੇ ਵੀ ਮੋਹ ਮਾਇਆ ਤੋਂ ਉੱਚੇ ਉੱਠ ਕੇ ਸੰਸਾਰ ਦੇ ਲੋਕਾਂ ਨੂੰ ਤਾਰਦੇ ਨੇ। ਇਹ ਜ਼ਿੰਦਗੀ ਜਿਹੜੀ ਹੈ ਨਾ, ਉਹਨਾਂ ਨੂੰ ਮਹਾਨ ਨਹੀਂ ਗਿਣਿਆ ਜਾਏਗਾ ਜਿਨ੍ਹਾਂ ਨੇ ਧਨ ਦੌਲਤ ਇਕੱਠਾ ਕਰ ਲਿਆ। ਅੱਜ ਤੱਕ ਬੜੇ ਬੜੇ ਧਨਵਾਨ ਹੋਏ, ਕਾਰੂ ਵਰਗੇ ਹੋਏ ਨੇ, ਹੋਰ ਬੜੇ ਬੜੇ ਹੋਏ ਹੋਣਗੇ ਜਿਨ੍ਹਾਂ ਨੇ ਧਨ ਦੌਲਤ ਇਕੱਠੀ ਕੀਤੀ, ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਦੂਜਿਆਂ ਦੀ ਖਾਤਰ ਜਿਉਂਦੇ ਨੇ, ਜਿਹੜੇ ਦੂਜਿਆਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਜਿਉਂਦੇ ਨੇ। ਇਸ ਕਰਕੇ ਸਾਹਿਬ ਜੀ ਨੇ ਉਹਨਾਂ ਨੂੰ ਧਨ ਸ਼ਬਦ ਕਿਹਾ। ਧਨ ਜਣੇਂਦੀ ਮਾਇਆ, ਉਹਨਾਂ ਦੀ ਮਾਂ ਧਨ ਹੈ, ਜਿਹੜੇ ਆਪ ਇਸ ਜਗਤ ਵਿੱਚ ਰਹਿ ਕੇ ਨਿਰਲੇਪ ਰਹੇ ਤੇ ਹੋਰਨਾਂ ਨੂੰ ਵੀ ਜਿਨ੍ਹਾਂ ਨੇ ਸੁੱਖ ਵਰਤਾਏ ਨੇ ਪਈ, ਉਹਨਾਂ ਦੀ ਮਾਤਾ ਧੰਨ ਹੈ ਭਗਤ ਜਨਾਂ ਦੀ।
ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸੋ ਲਿਵ ਲਾਇਆ।
ਉਹ ਗੁਰੂ ਕੇ ਉਪਦੇਸ਼ ਰਾਹੀਂ ਸਦਾ ਸੱਚੇ ਵਾਹਿਗੁਰੂ ਜੀ ਵਿੱਚ ਲਿਵ ਲਗਾ ਕੇ ਰੱਖਦੇ ਨੇ, ਜੁੜੇ ਰਹਿੰਦੇ ਨੇ। ਭਾਵ ਉਹਨਾਂ ਦੀ ਸੁਰਤ ਪਰਮਾਤਮਾ 'ਚ ਰਹਿੰਦੀ ਹੈ। ਜਿਨ੍ਹਾਂ ਦੀ ਸੁਰਤ ਪਰਮਾਤਮਾ 'ਚ ਹੈ ਨਾ, ਉਹ ਕਿਤੇ ਵੀ ਰਹਿਣ ਆਨੰਦ 'ਚ ਰਹਿੰਦੇ ਨੇ। ਸਾਡੀ ਸਾਹਮਣੇ ਜਿੱਥੇ ਮਹਾਂਪੁਰਖਾਂ ਗੁਰਸਿੱਖ ਸ਼ਹੀਦਾਂ ਦਾ ਇਤਿਹਾਸ ਹੈ, ਗੁਰੂ ਸਾਹਿਬ ਜੀ ਦਾ ਇਤਿਹਾਸ ਹੈ, ਸਤਿਗੁਰੂ ਜੀ ਆਨੰਦਪੁਰ 'ਚ ਨੇ ਤਾਂ ਵੀ ਆਨੰਦ ਵਿੱਚ ਨੇ, ਤਾਂ ਵੀ ਉਹਨਾਂ ਦੀ ਲਿਵ ਲੱਗੀ ਹੋਈ ਹੈ। ਚਮਕੌਰ ਦੀ ਗੜੀ 'ਚ ਨੇ ਤਾਂ ਵੀ ਆਨੰਦ 'ਚ ਨੇ, ਜੇ ਮਾਛੀਵਾੜੇ 'ਚ ਨੇ ਤਾਂ ਵੀ ਆਨੰਦ 'ਚ ਨੇ। ਇਕੱਲੇ ਨੇ, ਕੋਲ ਉਹਨਾਂ ਦੇ ਕੋਈ ਸਾਥੀ ਵੀ ਨਹੀਂ ਹੈ, ਪੈਰੀ ਜੋੜਾ ਵੀ ਨਹੀਂ ਹੈ, ਲੇਕਿਨ ਤਾਂ ਵੀ ਆਨੰਦ 'ਚ ਨੇ। ਇਹ ਧਨ ਜਿਹੜੇ ਗੁਜਰਾਨ ਹੈ, ਧਨ ਸੁੱਖ ਨਹੀਂ ਦਿੰਦਾ। ਜਿਹਨੇ ਸੁੱਖ ਮੰਨਣਾ ਉਹ ਤੇ ਹਰ ਥਾਂ 'ਤੇ ਸੁਖੀ ਹੋ ਜਾਂਦਾ, ਅਤੇ ਜਿਹਨੇ ਸੁਖੀ ਨਹੀਂ ਨਾ ਹੋਣਾ ਉਹ ਧਨ ਹੁੰਦਿਆਂ ਹੋਇਆਂ ਵੀ ਦੁਖੀ ਹੈ। ਅੱਜ ਦੁਨੀਆਂ 'ਚ ਧਨਵਾਨਾਂ ਦੀ ਕਮੀ ਕੋਈ ਨਹੀਂ, ਜਿਹੜੇ ਕਹਿੰਦੇ ਕਿ ਸਾਡੇ ਕੋਲ ਧਨ ਦੌਲਤ ਹੈ, ਲੇਕਿਨ ਉਹਨਾਂ ਦੇ ਦੁੱਖਾਂ ਨੂੰ ਗਿਣ ਲਗੋਗੇ ਨਾ, ਗਿਣਤੀ ਕੋਈ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ, ਜਿਨ੍ਹਾਂ ਦੀ ਲਿਵ ਲੱਗ ਗਈ ਪਰਮਾਤਮਾ ਦੇ ਪਿਆਰ ਵਿੱਚ, ਉਹ ਤੇ ਸਦਾ ਸਹਿਜ ਸੁੱਖ ਮਨ ਵਸਿਆ, ਉਹ ਸਦਾ ਅੰਦਰੋਂ ਆਤਮਕ ਅਡੋਲਤਾ 'ਚ, ਆਤਮਕ ਸੁੱਖ ਵਿੱਚ ਟਿਕੇ ਰਹਿੰਦੇ ਨੇ। ਸੁੱਖ ਉਹਨਾਂ ਦੇ ਅੰਦਰ ਹਮੇਸ਼ਾ ਵਸਿਆ ਰਹਿੰਦਾ ਹੈ।
ਬ੍ਰਹਮ ਬਿਸਨ ਮਹਾਦੇਵ ਤ੍ਰੈ ਗੁਣ ਭੁੱਲੇ ਹਉਮੈ ਮੋਹ ਵਧਾਇਆ।
ਆਮ ਮਨੁੱਖ ਦੀ ਗੱਲ ਤੇ ਆਪਾਂ ਕੀ ਕਰੀਏ, ਵੱਡੇ ਵੱਡੇ ਦੇਵਤਿਆਂ ਦੀ ਗੱਲ ਸਤਿਗੁਰੂ ਜੀ ਨੇ ਕੀਤੀ, ਜਿਨ੍ਹਾਂ ਨੂੰ ਦੁਨੀਆਂ ਪੂਜਦੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਬ੍ਰਹਮਾ ਵਿਸ਼ਨੂੰ ਮਹਾਦੇਵ ਇਹ ਸਭ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਵਿਚਰਦੇ ਰਹੇ, ਹਉਮੈ ਦੇ ਵਿੱਚ, ਮੋਹ ਦੇ ਵਿੱਚ, ਇਹਨਾਂ ਦੇ ਅੰਦਰ ਭਟਕਣਾ ਬਣੀ ਰਹੀ। ਇਹ ਵੀ ਹਉਮੈ ਮੋਹ ਤੋਂ, ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ ਨਾ ਹੋ ਸਕੇ।
ਪੰਡਿਤ ਪੜ ਪੜ ਮੋਨੀ ਭੁੱਲੇ ਦੂਜਾ ਭਾਏ ਚਿੱਤ ਲਾਇਆ।
ਵੱਡੇ ਵੱਡੇ ਵਿਦਵਾਨ ਪੰਡਿਤ, ਦੇਖੋ ਵਿਦਿਆ ਹੋਣੀ ਚਾਹੀਦੀ ਹੈ, ਵਿਦਿਆ ਜ਼ਿੰਦਗੀ ਨੂੰ ਸੁਖੀ ਬਣਾਉਣ ਦੇ ਲਈ ਹੈ। ਪਰ ਜਦੋਂ ਵਿਦਿਆ ਪੜ੍ਹ ਕੇ ਹੰਕਾਰ ਆ ਜਾਏ, ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰ ਆ। ਜੇ ਵਿਦਿਆ ਦਾ ਹੰਕਾਰ ਆ ਗਿਆ ਤੇ ਬੰਦਾ ਸਿਆਣਾ ਨਹੀਂ ਬਣਿਆ, ਸਗੋਂ ਮੂਰਖ ਬਣ ਗਿਆ। ਬਣਨਾ ਸੀ ਵਿਦਿਆ, ਪੜ੍ਹਨੀ ਸੀ ਜ਼ਿੰਦਗੀ ਨੂੰ ਸੁਹੇਲਿਆਂ ਬਣਾਉਣ ਦੇ ਲਈ, ਪਰ ਇਹ ਵਿਦਿਆ ਹੀ ਹੰਕਾਰ ਦਾ ਕਾਰਨ ਬਣ ਗਈ। ਸਤਿਗੁਰੂ ਜੀ ਕਹਿੰਦੇ ਵੱਡੇ ਵੱਡੇ ਵਿਦਵਾਨ ਪੰਡਿਤ ਉਹ ਪੜ੍ਹ ਪੜ੍ਹ ਕੇ ਭੁਲੇਖਿਆਂ 'ਚ ਪੈ ਗਏ ਕਿ ਸ਼ਾਇਦ ਵਿਦਵਾਨ ਹੋਣ ਨਾਲ ਹੀ ਸੁਖੀ ਹੋ ਜਾਵਾਂਗੇ। ਮੋਨੀ ਜਿਹੜੇ ਕਹਿੰਦੇ ਜੀ ਬੋਲਣਾ ਨਹੀਂ, ਰੱਬ ਨੇ ਰਸਨਾ ਬੋਲਣ ਦੇ ਲਈ ਦਿੱਤੀ ਹੈ। ਗੁਰਬਾਣੀ ਕਹਿੰਦੀ ਆਪਾਂ ਨੂੰ ਕੁਝ ਕਹਿਣਾ ਚਾਹੀਦਾ, ਕੁਝ ਸੁਣਨਾ ਚਾਹੀਦਾ, ਲੇਕਿਨ ਕੁਝ ਲੋਕਾਂ ਨੇ ਕਿਹਾ ਕਿ ਨਾ ਬੋਲਣ ਨਾਲ ਹੀ ਸ਼ਾਇਦ ਰੱਬ ਮਿਲ ਜਾਏਗਾ। ਦੇਖੋ ਜੇ ਨਾ ਬੋਲਣਾ ਰੱਬ ਮਿਲੇ ਤੇ ਦਰਖਤ ਚੁੱਪ ਚਪੀਤੇ ਖੜੇ ਨੇ, ਹੋਰ ਬਹੁਤ ਕੁਝ ਧਰਤੀ ਤੇ ਚੁੱਪ ਚਪੀਤੇ ਖੜਾ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਸੀ, ਚੁੱਪ ਹੈ ਚੁੱਪ ਨਾ ਹੋਵੀ ਜੇ ਲਾਏ ਰਹਾਂ ਲਿਵਤਾਰ। ਵੈਸੇ ਬੰਦਾ ਮੋਨੀ ਕਦੀ ਬਾਣੀ ਨਹੀਂ ਸਕਦਾ, ਮੁੱਖ ਤੋਂ ਨਹੀਂ ਬੋਲੇਗਾ, ਮਨ ਤੇ ਭਟਕਦਾ ਹੀ ਰਹੇਗਾ ਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੋਨੀ ਭੁੱਲ ਗਏ, ਪੰਡਿਤ ਭੁੱਲ ਗਏ, ਕਿਉਂਕਿ ਇੱਕ ਪਰਮਾਤਮਾ ਦੇ ਪਿਆਰ ਤੋਂ ਬਿਨਾਂ ਉਹਨਾਂ ਦੀ ਸੁਰਤ ਹੋਰ ਬੰਨੇ ਲੱਗ ਗਈ।
ਜੋਗੀ ਜੰਗਮ ਸੰਨਿਆਸੀ ਭੁੱਲੇ ਵਿਣ ਗੁਰ ਤਤ ਨ ਪਾਇਆ।
ਜਿਤਨੇ ਜੋਗੀ ਜੰਗਮ ਸੰਨਿਆਸੀ ਜਿੰਨੇ ਮਤਾਂ ਦੇ ਲੋਕ ਨੇ ਇਹ ਸਭ ਭੁੱਲ ਗਏ, ਕਿਉਂਕਿ ਗੁਰੂ ਤੋਂ ਬਿਨਾਂ ਉਹਨਾਂ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਨਹੀਂ ਲੱਗਦਾ। ਜ਼ਿੰਦਗੀ ਦਾ ਜੋ ਅਸਲੀ ਨਿਚੋੜ ਹੈ, ਜੋ ਜੀਵਨ ਜਾਂਚ ਹੈ, ਉਹ ਤੇ ਸਾਨੂੰ ਗੁਰੂ ਪਾਸੋਂ ਪਤਾ ਲੱਗਣੀ ਹੈ। ਸਤਿਗੁਰੂ ਜੀ ਦੇ ਕੋਲ ਆਉਣ ਦਾ ਲਾਭ ਕੀ ਹੈ, ਕਿਉਂ ਆਉਣਾ ਚਾਹੀਦਾ, ਗੁਰਬਾਣੀ ਕਿਉਂ ਪੜ੍ਹਨੀ ਚਾਹੀਦੀ ਹੈ, ਕਿਉਂਕਿ ਗੁਰਬਾਣੀ ਸਾਨੂੰ ਨਿੱਜ ਦਾ ਗਿਆਨ ਦਿੰਦੀ ਹੈ। ਗੁਰਬਾਣੀ ਕਹਿੰਦੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਦੇਖੋ ਦੁਨੀਆਂ ਦਾ ਗਿਆਨ ਤੁਹਾਨੂੰ ਸਕੂਲਾਂ ਚੋਂ, ਕਾਲਜਾਂ ਚੋਂ, ਯੂਨੀਵਰਸਿਟੀਆਂ ਚੋਂ ਮਿਲ ਸਕਦਾ, ਲੇਕਿਨ ਆਪਣਾ ਗਿਆਨ ਕਿਤਿਓਂ ਨਹੀਂ ਮਿਲਣਾ। ਆਪਣਾ ਗਿਆਨ ਤੁਹਾਨੂੰ ਸਤਿਗੁਰੂ ਜੀ ਨੇ ਦੇਣਾ, ਗੁਰਬਾਣੀ ਨੇ ਬਖਸ਼ਿਸ਼ ਕਰਨਾ। ਇਹ ਗੱਲ ਤਾਂ ਗੁਰਬਾਣੀ ਕਹਿੰਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨੁੱਖ ਦੇ ਅੰਦਰ ਕਿੰਨੀ ਕੁ ਸਮਰੱਥਾ ਵਾਹਿਗੁਰੂ ਜੀ ਨੇ ਰੱਖੀ ਹੈ, ਮਨੁੱਖ ਕਿੰਨਾ ਮਹਾਨ ਹੈ, ਮਨੁੱਖ ਦਾ ਕੀ ਰੁਤਬਾ ਹੈ, ਮਨੁੱਖ ਦੇ ਕੀ ਅਧਿਕਾਰ ਨੇ, ਮਨੁੱਖ ਦੀ ਕੀ ਪਾਸਿਬਿਲਟੀ ਹੈ, ਇਹ ਸੋਝੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਦੇਣੀ ਹੈ। ਨਹੀਂ ਤੇ ਦੁਨੀਆਂ 'ਚ ਤੁਸੀਂ ਜਿੱਥੇ ਜਾਓਗੇ, ਹਰ ਕੋਈ ਮਨੁੱਖ ਤੁਹਾਨੂੰ ਆਪਣਾ ਗੁਲਾਮ ਬਣਾਉਣ ਦਾ ਚਾਹਵਾਨ ਹੈ। ਭਾਵੇਂ ਵਿਦਿਆ ਦੀ ਗੱਲ ਹੈ, ਉਹ ਵੀ ਕਹੇਗਾ ਕਿ ਮੇਰੇ ਪਾਸੋਂ ਵਿਦਿਆ ਲੈਣ ਵਾਲਾ ਮੇਰੇ ਅਧੀਨ ਹੋ ਜਾਏ, ਪਦਾਰਥ ਲੈਣਾ ਉਹ ਵੀ ਤੁਹਾਨੂੰ ਅਧੀਨ ਕਰੇਗਾ। ਕੇਵਲ ਇੱਕ ਗੁਰਬਾਣੀ ਹੈ ਜਿਹੜੀ ਤੁਹਾਨੂੰ ਸੁਤੰਤਰਤਾ ਪ੍ਰਦਾਨ ਕਰਦੀ, ਤੁਹਾਡੇ ਅਧਿਕਾਰਾਂ ਤੋਂ ਜਾਣੂ ਕਰਾਉਂਦੀ ਕਿ ਬੰਦਿਆ ਤੂੰ ਤੇ ਇਸ ਧਰਤੀ ਦਾ ਰਾਜਾ, ਤੂੰ ਇਸ ਧਰਤੀ ਦਾ ਮਾਲਕ ਹੈ, ਤੂੰ ਭਿਖਾਰੀ ਬਣਨ ਲਈ ਨਹੀਂ ਆਇਆ, ਤੂੰ ਮੰਗਤਾ ਬਣਨ ਲਈ ਨਹੀਂ ਆਇਆ, ਤੂੰ ਧਰਤੀ ਦਾ ਰਾਜ ਮਾਨਣ ਲਈ ਆਇਆ। ਪਰ ਇਸ ਗੱਲ ਦਾ ਪਤਾ ਤੇ ਗੁਰੂ ਕੋਲੋਂ ਲੱਗੇਗਾ। ਗੁਰੂ ਕੋਲ ਨਾ ਆਉਣ ਤੋਂ ਬਿਨਾਂ ਕੋਈ ਵਿਦਿਆ ਪੜ੍ਹ ਪੜ੍ਹ ਕੇ, ਕੋਈ ਜੰਗਲਾਂ 'ਚ ਜਾ ਕੇ, ਕੋਈ ਤੀਰਥਾਂ 'ਤੇ ਨਹਾ ਕੇ ਸੋਚਦਾ ਕਿ ਮੈਂ ਮਹਾਨ ਬਣ ਜਾਵਾਂਗਾ, ਪਰ ਭਟਕਦੇ ਰਹੇ। ਕਿਉਂਕਿ ਗੁਰੂ ਤੋਂ ਬਿਨਾਂ ਉਹਨਾਂ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਨਾ ਲੱਗਿਆ।
ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ, ਤਿੰਨੀ ਬਿਰਥਾ ਜਨਮ ਗਵਾਇਆ।
ਮਨ ਦੀ ਮਤ ਮਗਰ ਚੱਲਣ ਵਾਲੇ ਪ੍ਰਾਣੀ ਜਿਹੜੇ ਸਦਾ ਭੁੱਲੇ ਹੀ ਰਹਿੰਦੇ ਨੇ, ਉਹ ਸਦਾ ਦੁਖੀ ਰਹਿੰਦੇ ਨੇ। ਵਾਹਿਗੁਰੂ ਜੀ ਨੇ ਮਨੁੱਖ ਦੇ ਅੰਦਰ ਕਿੰਨੀ ਮਹਾਨ ਸਮਰੱਥਾ ਰੱਖੀ, ਖਜ਼ਾਨਾ ਰੱਖਿਆ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਇੱਕ ਬਚਨ ਹੈ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਪਲਾਇਆ। ਜਿਵੇਂ ਹਿਰਨ ਨੂੰ ਆਪਣੀ ਧੁੰਨੀ ਵਿਚਲੀ ਕਸਤੂਰੀ ਦਾ ਪਤਾ ਨਹੀਂ ਹੁੰਦਾ, ਮਨਮੁਖਤਾ ਕਰਕੇ ਮਨੁੱਖ ਨੂੰ ਆਪਣੀ ਮਹਾਨਤਾ ਦਾ ਪਤਾ ਨਹੀਂ ਹੁੰਦਾ, ਇਹ ਮਨੁੱਖ ਦੂਜਿਆਂ ਦਾ ਗੁਲਾਮ ਬਣ ਕੇ ਵਿਚਰਦਾ। ਜਿਵੇਂ ਪੰਛੀ ਨਹੀਂ ਹੁੰਦਾ, ਪੰਛੀ ਪਿੰਜਰੇ 'ਚ ਰਹਿ ਕੇ ਚੂਰੀ ਖਾਣੀ ਗਿਜਦੇ, ਉਹ ਪਿੰਜਰੇ ਨੂੰ ਛੱਡਣਾ ਨਹੀਂ ਚਾਹੁੰਦਾ। ਮਨੁੱਖ ਨੂੰ ਦੂਜਿਆਂ ਦੀ ਖੁਸ਼ਾਮਦ ਕਰਨ ਦਾ, ਦੂਜਿਆਂ ਦੀ ਚੁਗਲੀ ਕਰਨ ਦਾ, ਦੂਜਿਆਂ ਦੀ ਬੁੱਤੀਆਂ ਕਰਨ ਦਾ ਇੱਕ ਸੁਭਾਅ ਬਣ ਗਿਆ। ਗੁਰਬਾਣੀ ਇਸ ਮਨੁੱਖ ਨੂੰ ਸੁਤੰਤਰਤਾ ਦਿੰਦੀ ਕਿ ਨਿਕਸਰੇ ਪੰਖੀ ਸਿਮਰ ਹਰ ਪਾਂਖ, ਉਹ ਆਪਣੇ ਖੰਭਾਂ ਨੂੰ ਯਾਦ ਕਰ, ਉਡਾਰੀ ਮਾਰ, ਇਸ ਧਰਤੀ ਦਾ ਤੂੰ ਰਾਜ ਹੈ। ਲੇਕਿਨ ਮਨੁੱਖ ਆਪਣੀ ਉਡਾਰੀ ਭੁੱਲ ਗਿਆ, ਗੁਲਾਮੀ ਕਰਨਾ ਇਹਦਾ ਇੱਕ ਸੁਭਾਅ ਬਣ ਗਿਆ। ਇਹ ਆਰਥਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ ਗੁਲਾਮ ਜਿਹਾ ਬਣ ਕੇ ਬੜਾ ਖੁਸ਼ ਹੁੰਦਾ। ਇਹ ਗੁਲਾਮੀ ਹੈ ਨਾ, ਇੱਕ ਮਨੁੱਖ ਬੰਦਾ ਬੰਦਿਆਂ ਨੂੰ ਮੱਥੇ ਟੇਕੇ, ਮਨੁੱਖ ਪਸ਼ੂਆਂ ਨੂੰ ਮੱਥੇ ਟੇਕੇ, ਮਨੁੱਖ ਪੱਥਰਾਂ ਨੂੰ ਮੱਥੇ ਟੇਕੇ। ਗੁਰਬਾਣੀ ਕਹਿੰਦੀ ਤੂੰ ਰਾਮ ਕੀ ਅੰਸ਼ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼। ਜੇ ਇਹ ਰਾਮ ਕੀ ਅੰਸ਼ ਹੈ ਤੇ ਪੱਥਰਾਂ ਨੂੰ ਪੂਜਣ ਦੀ ਕੀ ਲੋੜ ਹੈ? ਜੇ ਇਹ ਰਾਮ ਕੀ ਅੰਸ਼ ਹੈ ਤੇ ਫਿਰ ਇਹ ਬੰਦਿਆਂ ਨੂੰ ਮੱਥੇ ਟੇਕੇ ਕੀ ਲੋੜ ਹੈ? ਰਾਮ ਕੀ ਅੰਸ਼ ਤਾਂ ਕੇਵਲ ਰਾਮ ਦੇ ਪਿਆਰ ਜੁੜੇ। ਖਾਲਸਾ ਉਹ ਹੈ ਜਿਹੜਾ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈ ਕਨਾ ਨੈ। ਕੇਵਲ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਵੱਲ ਧਿਆਨ ਨਾ ਕਰੇ। ਇੱਕ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਵਾਲਾ ਹੀ ਦਰਅਸਲ ਖਾਲਸਾ ਹੈ, ਉਹੀ ਇਨਸਾਨ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨਮੁੱਖ ਭੁੱਲ ਚੁੱਕੇ ਨੇ, ਇਸ ਕਰਕੇ ਉਹ ਨਿੱਤ ਦੁਖੀ ਨੇ ਤੇ ਇੱਧਰ ਉੱਧਰ ਭਰਮਦੇ ਭਟਕਦੇ ਰਹਿੰਦੇ ਹਨ, ਉਹਨਾਂ ਦੀ ਜ਼ਿੰਦਗੀ ਬਿਰਥਾ ਚਲੀ ਜਾਂਦੀ ਹੈ।
ਨਾਨਕ ਨਾਮ ਰਤੇ ਸਹੀ ਜਨ ਸਮਝੇ, ਜੇ ਆਪੇ ਬਖਸ ਮਿਲਾਇਆ।
ਸਤਿਗੁਰੂ ਗੁਰੂ ਅਮਰਦਾਸ ਜੀ ਅਖੀਰ ਤੇ ਕਹਿ ਰਹੇ ਨੇ, ਜਿਹੜੇ ਨਾਮ ਵਿੱਚ ਰੰਗੇ ਗਏ, ਜਿਨ੍ਹਾਂ ਦੀ ਸੁਰਤ ਨਾਮ ਵਿੱਚ ਲਿਵਲੀਨ ਹੋ ਗਈ, ਨਾਮ ਜਪਦਿਆਂ ਜਪਦਿਆਂ ਉਸ ਨਾਮੀ ਦੇ ਗੁਣ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਆ ਗਏ, ਸਮਝੋ ਕਿ ਉਹ ਸਮਦੇ ਦਰਥ ਉਹਨਾਂ ਦੀ ਸਮਾਧੀ ਲੱਗੀ ਹੋਈ ਹੈ, ਉਹ ਜੁੜੇ ਹੋਏ ਨੇ ਪਰਮਾਤਮਾ ਦੇ ਪਿਆਰ 'ਚ। ਸਮਾਧੀ ਦਾ ਅਰਥ ਇਹ ਨਹੀਂ ਹੈ ਕਿ ਕੋਈ ਅੱਖਾਂ ਮੀਟ ਕੇ ਬੈਠੇਗਾ ਤਾਂ ਸਮਾਧੀ ਲੱਗੇਗੀ। ਦੇਖੋ, ਅਭਿਆਸ ਦੇ ਲਈ ਅੱਖਾਂ ਮੀਟ ਕੇ ਬੈਠਣਾ ਮੁਬਾਰਕ ਹੈ, ਪਰ ਜਿਹਦੀ ਸਮਾਧੀ ਲੱਗਣੀ ਹੈ ਨਾ, ਉਹਦੀ ਕੰਮ ਕਰਦਿਆਂ ਵੀ ਸਮਾਧੀ ਲੱਗੀ ਰਹਿੰਦੀ ਹੈ, ਉਹ ਰਾਜ ਗੱਦੀ ਤੇ ਬੈਠੀਆਂ ਵੀ ਸਮਾਧੀ ਲੱਗੀ ਰਹਿੰਦੀ ਹੈ। ਉਹ ਤੇ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਅੰਮ੍ਰਿਤ ਵੇਲੇ ਉੱਠ ਕੇ ਅਭਿਆਸ ਕਰਨਾ ਹੈ ਵਾਹਿਗੁਰੂ ਜੀ ਦੇ ਪਿਆਰ 'ਚ, ਸਿਮਰਨ ਵਿੱਚ, ਧਿਆਨ ਵਿੱਚ ਜੁੜਨ ਦਾ। ਪਰ ਅਭਿਆਸ ਦਾ ਅਰਥ ਇਹ ਨਹੀਂ ਕਿ ਜਿਹੜਾ ਹਰ ਵੇਲੇ ਉਵੇਂ ਬੈਠਾ ਰਹੇਗਾ ਤਾਂ ਸਮਾਧੀ ਲੱਗੇਗੀ। ਸਮਾਧੀ ਦਾ ਅਰਥ ਕਿ ਜਿਹਦੀ ਸੁਰਤ ਲੱਗ ਗਈ ਪਰਮਾਤਮਾ ਦੇ ਪਿਆਰ ਵਿੱਚ, ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਜ਼ਿੰਦਗੀ ਸਫਲ ਹੋ ਗਈ ਤੇ ਉਹਨਾਂ ਨੂੰ ਵਾਹਿਗੁਰੂ ਜੀ ਨੇ ਆਪ ਬਖਸ਼ਿਸ਼ ਕਰਕੇ ਆਪਣੇ ਵਿੱਚ ਲਿਵਲੀਨ ਕਰ ਲਿਆ।
ਮਹੱਲਾ ਤੀਜਾ।
ਅਗਲੇ ਸਲੋਕ ਵਿੱਚ ਵੀ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰ ਰਹੇ ਹਨ।
ਨਾਨਕ ਸੋ ਸਲਾਹੀ ਹੈ ਜਿਸ ਵਸ ਸਭ ਕਿਛ ਹੋਏ।
ਸਤਿਗੁਰੂ ਜੀ ਕਹਿੰਦੇ ਭਈ ਜੇ ਸੋਭਾ ਕਰਨੀ ਹੈ, ਸਿਫਤ ਸਲਾਹ ਕਰਨੀ ਹੈ, ਉਸਤਤ ਕਰਨੀ ਤੇ ਵਾਹਿਗੁਰੂ ਜੀ ਦੀ ਕਰੋ। ਕਿਉਂਕਿ ਜਦੋਂ ਮਨੁੱਖ ਧਨ ਨੂੰ ਸਭ ਕੁਝ ਸਮਝ ਲੇ ਨਾ, ਉਹ ਸੋਚਦਾ ਕਿ ਕਿਸੇ ਦੀ ਖੁਸ਼ਾਮਦ ਕਰਾਂਗੇ ਬਹੁਤਾ ਧਨ ਆਏਗਾ, ਕਿਸੇ ਦੀ ਝੋਲੀ ਚੁੱਕਾਂਗੇ ਬਹੁਤਾ ਧਨ ਆਏਗਾ। ਜਗਤ ਦਾ ਦਰਅਸਲ ਮਾਹੌਲ ਬਹੁਤਾ ਝੋਲੀ ਚੁੱਕਾਂ ਨੇ ਖਰਾਬ ਕੀਤਾ ਹੋਇਆ, ਖੁਸ਼ਾਮਦੀ ਲੋਕਾਂ ਨੇ ਖਰਾਬ ਕੀਤਾ ਹੋਇਆ। ਮਨੁੱਖ ਇਸ ਧਨ ਨੂੰ ਕਮਾਉਣ ਲਈ ਬੜੇ ਪਾਪ ਕਰਮ ਕਰਦਾ, ਇਸ ਕਰਕੇ ਕਿ ਧਨ ਨਾਲ ਸੋਭਾ ਹੋਏਗੀ, ਧਨ ਦੇ ਨਾਲ ਸੁੱਖ ਮਿਲੇਗਾ। ਪਰ ਸਤਿਗੁਰੂ ਜੀ ਨੇ ਸਾਨੂੰ ਜੋ ਸੇਧ ਦਿੱਤੀ ਹੈ ਕਿ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ, ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਿਆ ਕਰੋ, ਉਸਤਤ ਵਾਹਿਗੁਰੂ ਜੀ ਦੀ ਕਰੋ ਕਿ ਸਾਨੂੰ ਨਾਮ ਦੀ ਵਡਿਆਈ ਮਿਲ ਜਾਏ, ਨਾਮ ਦਾ ਸੁੱਖ ਮਿਲ ਜਾਏ। ਦੇਖੋ, ਧਨ ਨਾਲ ਚਿੰਤਾ ਨਹੀਂ ਮਿਟਣੀ, ਦੁਨਿਆਵੀ ਰੁਤਬਿਆਂ ਨਾਲ ਚਿੰਤਾ ਨਹੀਂ ਮਿਟਣੀ, ਜਦੋਂ ਵਾਹਿਗੁਰੂ ਜੀ ਦਾ ਨਾਮ ਆ ਜਾਏਗਾ ਸਾਰੀਆਂ ਹੀ ਚਿੰਤਾਵਾਂ ਮਿਟ ਜਾਣਗੀਆਂ। ਧਨਵਾਨ ਹੋਵੇ ਜਿਹਨੂੰ ਚਿੰਤਾ ਹੀ ਕੋਈ ਨਹੀਂ, ਧਨਵਾਨ ਤੇ ਉਹਨੂੰ ਗਿਣਿਆ ਜਾਏਗਾ ਨਾ ਜਿਹਨੂੰ ਚਿੰਤਾ ਹੀ ਕੋਈ ਨਹੀਂ। ਜਿਹਨੂੰ ਬੇਅੰਤ ਚਿੰਤਾਵਾਂ ਨੇ, ਭਾਵੇਂ ਉਹ ਸਗਲੀ ਦੁਨੀਆਂ ਦਾ ਮਾਲਕ ਹੈ, ਪਰ ਉਹ ਧਨਵਾਨ ਨਹੀਂ ਗਿਣਿਆ ਜਾਏਗਾ, ਧਨਵਾਨ ਉਹ ਹੈ ਜਿਹਨੂੰ ਚਿੰਤਾ ਕੋਈ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਇੱਕ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰੋ, ਵਾਹਿਗੁਰੂ ਜੀ ਦੀ ਕੀਰਤੀ ਕਰੋ, ਵਾਹਿਗੁਰੂ ਜੀ ਦੀ ਉਸਤ ਕਰੋ, ਕਿਉਂਕਿ ਉਹਦੇ ਹੀ ਵਸ ਵਿੱਚ ਸਭ ਕੁਝ ਹੈ, ਕਿਸੇ ਮਨੁੱਖ ਦੇ ਵਸ ਵਿੱਚ ਕੁਝ ਨਹੀਂ ਹੈ। मानुह की टेक बिरथी सब जान देवन को एक है भगवान जिसके दिए रहे अगाए बौना तृष्णा लागे आए। जिस परमात्मा दे दितियां अपना रजने किसे मनुख दे दितियां कदी अपना रज नहीं सकते ना तुसी किसे मनुख नू रजा सकते हो। जिन्ना मर्जी धन दे ही जाओ वह भिखारी तो बन जाएगा पर रजेगा कदी नहीं। इस करके रजदा बंदा उदो जो अपनी मेहनत करता रब की रहम दे नाल जो कुदात मिलती है। इस करके सतगुरु जी कहिंदे उस परमात्मा की कीर्ति करो जिदे वस विच सब कुछ है।
तिस है सरे वो प्राणी हो तिस बिन अवर न कोई।
भाई पुरखो सदा उस वाहिगुरु जी नूं सदा सरेवो उहदी सेवा करो याद करो उस परमात्मा तो बिना इस जगत विच कोई दाता नहीं है।
गुरमुख अंतर मन वसै सदा सदा सुख होए।
जब गुरु दी मेहर राही गुरु दी मत दे राही मनुख दे अंदर वाहिगुरु जी दा नाम वस जाए फिर मनुख हमेशा दे लई सुखी हो जांदा है उहदी जिंदगी सुहेली हो जांदी है। वह बाहरी तौर पर किस तरह रहिंदा है यह गल नहीं है पर मन करके हमेशा सुखी हो जाता है। सतगुरु जी ने उन्होंने पुरखों नूं कहा राजा सगली सृष्ट का हर नाम मन भिन्न वह सगल सृष्ट दे राजे बन जाते हैं।
पौड़ी
ये पावन पौड़ी गुरु रामदास जी महाराज की उच्चारण की हुई है।
जिन्नी गुरमुख हर नाम धन न खटे हो से दिवालिये जोग माहे।
गुरुदेव जी कह रहे जिन्ना ने गुरु दी मत दे राही जिंदगी दे अंदर नाम धन नु कमाया नहीं है प्राप्त नहीं किया वो दिवालिये ने। दिवाला नहीं निकल जाता बंदे का करजाई हो जाता है करजा देने लिए कोई हुंदा नहीं कहिंदे जी दिवाला निकल गया। वह मनुख दिवालिये ने जिन्ना ने जिंदगी दे अंदर परमात्मा नाल प्यार नहीं पाया वो करजाई ने उन्हां दा करजा कदी लथ नहीं सकदा।
ओए मंगदे फिरे सब जगत में कोई मोह थोक ना तिन कौ पाहे।
हरगुरु जी कहिंदे ओ जगत विच मंगते बन के विचरदे ने उन्हां नूं धन तां की देना उन्हां ने मुंह ते कोई थुकदा भी नहीं है। भाव जिंदगी दे अंदर सुख नूं मानण लई ओ बड़े तरले रहिंदे ने पर जे जीवन दे अंदर जिन्हां ने वाहिगुरु जी नूं याद ही नहीं किया वह सुख कित्थों मानणगे। सतगुरु जी कहिंदे उन्हां नूं निरादर जरूर मिलदा उन्हां दे मुंह ते थुकदा भी कोई नहीं है भाव जिंदगी अंदर वह हमेशा करजाई दुखी होकर इस धरती तो चले जाते हैं।
पराई बखीली करह अपनी प्रतीत खोवन सगवा भी आप लखाहे।
एक ते मार्ग है जेड़ा सतगुरु जी ने सानू दिता है भाई जिंदगी अंदर किरत करो नाम जपो ते वंड के छको मेहनत करो। देखो परमात्मा किड्डी वड्डी किरत करदा है एडा वड्डा जगत बनाया मनुख नूं भी किरत करनी चाहिए ईमानदारी दे नाल किरत करनी चाहिए है। पर कई मनुख जिहड़े किरत ते विश्वास नहीं रखते सोचते चुगली निंदिया करके खुशामद करके किसी की झोली चुक के जां किसी का हक मार के आपां जिंदगी अंदर अगे वध जावांगे। सतगुरु साहब जी कहिंदे कि जिहड़े मनुख जिंदगी दे अंदर गुरु की मत तो हीणे ने पराई बखीली करें अपनी प्रतीत खोवें लोगों की चुगली निंदिया करके क्योंकि बंदा चुगली निंदिया उदों करदा जदों किसी का कम बिगाड़ना होए ते अपने आप नूं लोकां दीआं नज़रां च आगू बनाउणा होए कि असीं चंगे हां ओह माड़े है सगों चुगली निंदिया करके वह अपनी प्रतीत आप गवा लैंदा है ते जो कुछ उहदे अंदर पहलां तां हुंदा उहनूं वी गवा लैंदा है। वाहिगुरु जी ने हर मनुख दे अंदर एक बड़ा वड्डा खजाना रखिया सत संतोख दा दया दा धर्म दा पर जदों बंदा औगुणां नाल जुड़दा है ना इहदे अंदरों खत्म हो जांदा है।
जिस धन कारण चुगली करहे सो धन चुगली हाथ न आवे ओए भावे तिथे जाहे।
सतगुरु जी कहिंदे जिस धन की खातर बंदा चुगली करदा धन का अर्थ देखो बंदा चुगली करके रुपये पैसे दे कट्ठे कर लेगा लोगों की झोली चुक के रुपये पैसे दे कट्ठे कर लेगा पर उस रुपये पैसे विचों उन्हें संतुष्टि नहीं मिलेगी उहदे विचों सुख नहीं मिलेगा। गुरु बाबा जी ने एक गल की जिस धन को चार कुंठ उठ धावे सो धन हर सेवा ते पावे। जिस धन की खातर तू दौड़ा भज्जा फिरदा है जिस धन की खातर तू कई बार लोगों की चुगली भी करदा लोगों की झोली भी चुकदा कि मैनू धन मिले सुख मिल जाए ਸਤਿਗੁਰੂ ਜੀ ਕਹਿੰਦੇ ਉਹ ਧਨ ਮਿਲਣਾ ਹੈ ਵਾਹਿਗੁਰੂ ਜੀ ਦੀ ਸੇਵਾ ਕਰਕੇ, ਵਾਹਿਗੁਰੂ ਜੀ ਦੇ ਸਿਮਰਨ ਨੂੰ ਜੁੜ ਕੇ। ਜਿਹੜਾ ਬੰਦਾ ਕੇਵਲ ਧਨ ਦੀ ਖਾਤਰ ਚੁਗਲੀ ਬਖੀਲੀ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਕਿ ਚੁਗਲੀ ਬਖੀਲੀ ਕੀਤਿਆਂ ਉਹਨੂੰ ਧਨ ਮਿਲਦਾ ਨਹੀਂ ਹੈ, ਸਗੋਂ ਉਸ ਨੂੰ ਝੂਰਨਾ ਪੈਂਦਾ। ਜਿੱਧਰ ਉਹ ਮਰਜ਼ੀ ਚੱਲਿਆ ਜਾਏ, ਉਹ ਕਦੀ ਜ਼ਿੰਦਗੀ ਅੰਦਰ ਧਨਵਾਨ ਨਹੀਂ ਬਣ ਸਕਦਾ, ਉੱਚਾ ਨਹੀਂ ਉੱਠ ਸਕਦਾ, ਸੁਖੀ ਨਹੀਂ ਹੋ ਸਕਦਾ।
ਗੁਰਮੁਖ ਸੇਵਕ ਭਾਏ ਹਰ ਧਨ ਮਿਲੈ, ਤਿੱਥੋਂ ਕਰਮਹੀਨ ਲੈ ਨਾ ਸਕੈ, ਹੋਰ ਥੈ ਦੇਸ ਦਿਸੰਤਰ ਹਰ ਧਨ ਨਾਹੇ।
ਸਤਿਗੁਰੂ ਜੀ ਨੇ ਆਰੰਭ ਚ ਇਹ ਗੱਲ ਕਹੀ ਸੀ ਕਿ ਇਸ ਯੁਗ ਮੈਂ ਭਗਤੀ ਹਰ ਨਾਮ ਧਨ ਖਟਿਆ, ਕੇਵਲ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲਿਆਂ ਨੇ ਨਾਮ ਧਨ ਨੂੰ ਖਟਿਆ। ਕੋਈ ਚੁਗਲੀ ਨਿੰਦਿਆ ਕਰਕੇ ਧਨ ਨੂੰ ਨਹੀਂ ਕਮਾ ਸਕਦਾ, ਕੋਈ ਲੋਕਾਂ ਦੀ ਖੁਸ਼ਾਮਦ ਕਰਕੇ ਇਸ ਧਨ ਨੂੰ ਆਤਮਕ ਸੁੱਖ ਨੂੰ ਨਹੀਂ ਮੰਨ ਸਕਦਾ। ਗੁਰਦੇਵ ਜੀ ਨੇ ਇਸ ਪਾਵਨ ਪੌੜੀ ਦੇ ਅਖੀਰ ਤੇ ਇੱਕ ਬਚਨ ਕਿਹਾ, ਗੁਰਮੁਖ ਸੇਵਕ ਭਾਏ ਹਰ ਧਨ ਮਿਲੇ। ਜਦੋਂ ਕੋਈ ਬੰਦਾ ਗੁਰਮੁਖ ਬਣਦਾ, ਜਦੋਂ ਕੋਈ ਸੇਵਕ ਬਣਦਾ, ਉਦੋਂ ਉਸ ਨੂੰ ਇਸ ਧਨ ਦੀ ਪ੍ਰਾਪਤੀ ਹੁੰਦੀ, ਭਾਵ ਗੁਰੂ ਦੀ ਮਤ ਦਾ ਧਾਰਨ ਹੀ ਬਣਦਾ। ਸਤਿਗੁਰੂ ਜੀ ਨੇ ਸਾਨੂੰ ਜੋ ਗੁਰਮਤ ਦਾ ਮਾਰਗ ਦਿੱਤਾ ਹੈ ਉਹ ਹੈ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਜੇ ਤੇ ਆਪਾਂ ਗੁਰਮੁਖ ਬਣ ਕੇ ਚੱਲਾਂਗੇ ਫਿਰ ਆਤਮਕ ਤੌਰ ਤੇ ਉੱਚੇ ਉੱਠਾਂਗੇ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਦੇਖੋ ਜਦੋਂ ਮਨੁੱਖ ਇਸ ਦੁਨੀਆਂ ਚ ਆਉਂਦਾ ਨਾ ਉਦੋਂ ਧਨਵਾਨ ਹੁੰਦਾ। ਬੱਚਾ ਜਿਹੜਾ ਨਾ ਉਹਨੂੰ ਆਪਾਂ ਰਾਜਾ ਕਹਿੰਦੇ ਹਾਂ, ਬੱਚੇ ਨੂੰ ਆਪਾਂ ਰੱਬ ਦਾ ਰੂਪ ਕਹਿੰਦੇ ਹਾਂ। ਉਹ ਕਿੰਨਾ ਪਿਆਰਾ ਹੁੰਦਾ, ਉਹ ਕਿੰਨਾ ਪ੍ਰਸੰਨ ਹੁੰਦਾ, ਕਿੰਨਾ ਫੁੱਲ ਵਾਂਗੂ ਖਿੜਿਆ ਹੁੰਦਾ, ਉਹਦੇ ਅੰਦਰ ਕੋਈ ਵੈਰ ਨਹੀਂ ਹੁੰਦਾ, ਉਹਦੇ ਅੰਦਰ ਕੋਈ ਹੰਕਾਰ ਨਹੀਂ ਹੁੰਦਾ। ਪਰ ਜਿਉਂ ਜਿਉਂ ਸਿਆਣਾ ਹੁੰਦਾ ਉਹਦੇ 'ਤੇ ਦੁਨੀਆਂ ਦਾ ਪ੍ਰਭਾਵ ਪੈਂਦਾ, ਉਹਦੇ ਮੱਥੇ 'ਤੇ ਤਿਊੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਖਿਜਣਾ ਸ਼ੁਰੂ ਕਰ ਦਿੰਦਾ, ਲੜਨਾ ਸ਼ੁਰੂ ਕਰ ਦਿੰਦਾ ਹੈ, ਝਗੜਨਾ ਸ਼ੁਰੂ ਕਰ ਦਿੰਦਾ, ਈਰਖਾ ਕਰਨੀ ਸ਼ੁਰੂ ਕਰ ਦਿੰਦਾ। ਜਦੋਂ ਬੱਚਾ ਜਨਮਿਆ ਉਦੋਂ ਅਮੀਰ ਸੀ, ਉਦੋਂ ਰਾਜਾ ਸੀ, ਉਦੋਂ ਰੱਬ ਦਾ ਰੂਪ ਸੀ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਗੱਲ ਕੀ, ਕਹਿਣ ਲੱਗੇ, ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ। ਬੰਦਿਆ ਤੈਨੂੰ ਕੰਮ ਪੈਂਦਾ, ਤੂੰ ਪਰਮਾਤਮਾ ਨੂੰ ਯਾਦ ਕਰਦਾ ਨਾ, ਤੇਰਾ ਕੰਮ ਰਾਸ ਹੋ ਜਾਂਦਾ। ਦੇਖੋ ਕੰਮ ਪੈਣ 'ਤੇ ਵੀ ਕੋਈ ਪਰਮਾਤਮਾ ਨੂੰ ਯਾਦ ਕਰੇ ਬਹੁਤ ਚੰਗੀ ਗੱਲ ਹੈ। ਭਾਗਾਂ ਵਾਲੇ ਨੇ ਉਹ ਜਿਹੜੇ ਇੱਦਾਂ ਵੀ ਰੱਬ ਨੂੰ ਯਾਦ ਕਰਦੇ, ਕਿਸੇ ਵੀ ਬਹਾਨੇ ਰੱਬ ਨੂੰ ਯਾਦ ਕਰ ਲੈਣ। ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ। ਬੰਦਿਆ ਤੈਨੂੰ ਕੰਮ ਪੈਂਦਾ, ਤੂੰ ਪਰਮਾਤਮਾ ਨੂੰ ਯਾਦ ਕਰਦਾ। ਦੇਖੋ ਸਾਡਾ ਕੋਈ ਕੰਮ ਹੋਏ ਨਾ, ਆਪਾਂ ਬੜਾ ਇਕਾਗਰ ਹੋ ਕੇ ਅਰਦਾਸ ਕਰਦੇ ਹਾਂ, ਕਈ ਵਾਰੀ ਪਰਿਵਾਰ ਸਮੇਤ ਆਪਾਂ ਕਹਿੰਦੇ ਚਲੋ ਆਪਾਂ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਾਂਗੇ, ਗੁਰੂ ਕੋਲ ਜਾ ਕੇ ਅਰਦਾਸ ਕਰਾਂਗੇ। ਕਈ ਵਾਰੀ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਸੱਜਣਾਂ ਨੂੰ ਬੁਲਾਉਂਦੇ ਕਿ ਆਓ ਮਿਲ ਕੇ ਅਰਦਾਸ ਕਰਨੀ ਹੈ, ਕਿੰਨੀ ਇਕਾਗਰਤਾ ਹੁੰਦੀ ਹੈ, ਚੰਗੀ ਗੱਲ ਹੈ। ਪਰ ਕਹਿਣ ਲੱਗੇ ਕਿ ਜਦੋਂ ਕੰਮ ਹੋ ਗਿਆ ਤੇ ਫੇਰ ਵੀ ਰੱਬ ਨੂੰ ਯਾਦ ਕਰਿਆ ਕਰਨਾ। ਮਨੁੱਖ ਦਾ ਕੰਮ ਹੋ ਜਾਵੇ ਤੇ ਫੇਰ ਰੱਬ ਨੂੰ ਯਾਦ ਨਹੀਂ ਕਰਦਾ। ਮਨੁੱਖ ਕਹਿੰਦਾ ਕਿ ਜੇ ਕੰਮ ਹੋਇਆ ਰੱਬ ਨੂੰ ਯਾਦ ਕੀਤਾ, ਕੰਮ ਰਾਸ ਆ ਗਿਆ, ਪਰ ਜੇ ਕੰਮ ਨਹੀਂ ਤੇ ਫੇਰ ਰੱਬ ਨੂੰ ਯਾਦ ਕਰਨ ਦਾ ਕੀ ਅਰਥ ਹੋਇਆ, ਫਿਰ ਕੀ ਮਿਲੇਗਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੋ ਹਰ ਗਿਆ ਬੋਹਰੈ ਬਿਤ ਬਿਤ ਦਰਥ ਹੈ ਧਨ। ਕਹਿਣ ਲੱਗੇ ਜੇ ਤੂੰ ਹਰ ਵੇਲੇ ਪਰਮਾਤਮਾ ਨੂੰ ਯਾਦ ਕਰੇਗਾ ਤੂੰ ਅਮਰਪੁਰੀ ਦਾ ਵਾਸੀ ਬਣ ਜਾਏਗਾ। ਅਮਰਪੁਰੀ ਅਰਥ ਕਿ ਬੇਗਮਪੁਰੇ ਦਾ ਵਾਸੀ, ਜਿੱਥੇ ਕੋਈ ਚਿੰਤਾ ਨਹੀਂ ਹੋਏਗੀ, ਕੋਈ ਫਿਕਰ ਨਹੀਂ ਹੋਏਗਾ, ਕੋਈ ਗਮ ਨਹੀਂ ਹੋਏਗਾ, ਕੋਈ ਦੁੱਖ ਨਹੀਂ ਹੋਵੇਗਾ। ਹਰ ਗਿਆ ਬੋਹਰੈ ਬਿਤ, ਤੇਰੇ ਅੰਦਰੋਂ ਉਹ ਧਨ ਜਿਹੜਾ ਚੁਰਾ ਲਿਆ ਸੀ ਨਾ। ਗੁਰਬਾਣੀ ਕਹਿੰਦੀ ਸਾਡੇ ਅੰਦਰ ਖਜ਼ਾਨਾ ਹੈ, ਪਰ ਇਸ ਖਜ਼ਾਨੇ ਨੂੰ ਲੁੱਟਣ ਦੇ ਲਈ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਹ ਮੋਹ ਹੰਕਾਰਾ। ਇਹ ਪੰਜ ਚੋਰ ਸਾਡੇ ਅੰਦਰੋਂ ਖਜ਼ਾਨੇ ਨੂੰ ਲੁੱਟ ਰਹੇ ਨੇ, ਸਾਡਾ ਖਜ਼ਾਨਾ ਲੁੱਟਿਆ ਜਾ ਰਿਹਾ। ਪਰ ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਲੁੱਟਿਆ ਜਾ ਰਿਹਾ। ਮਨੁੱਖ ਨਾ ਹੰਕਾਰ ਚ ਗੁੱਸੇ ਚ ਆ ਕੇ ਕਹੇ ਮੈਨੂੰ ਗੁੱਸਾ ਬੜਾ ਹੁੰਦਾ ਹੀ, ਵੇਖੀ ਕਿਤੇ ਉਹਨੂੰ ਇਹ ਨਹੀਂ ਪਤਾ ਕਿ ਗੁੱਸੇ ਦੇ ਨਾਲ ਮੇਰਾ ਨੁਕਸਾਨ ਹੋਣਾ। ਇੱਕ ਮੈਂ ਬਚਨ ਪੜ ਰਿਹਾ ਸਾਂ ਕਿ ਗੁੱਸੇ ਦਾ ਅਰਥ ਕੀ ਹੈ। ਗੁੱਸੇ ਦਾ ਅਰਥ ਇਹ ਹੈ ਕਿ ਗਲਤੀ ਦੂਜੇ ਦੀ ਤੇ ਸਜ਼ਾ ਆਪਣੇ ਆਪ ਨੂੰ ਦੇਣਾ, ਗਲਤੀ ਦੂਜੇ ਦੀ ਸਜ਼ਾ ਆਪਣੇ ਆਪ ਨੂੰ ਦੇਣਾ, ਇਹਨੂੰ ਗੁੱਸਾ ਕਿਹਾ ਜਾਂਦਾ। ਬੰਦਾ ਗੁੱਸੇ ਵਿੱਚ ਕਿਸੇ ਦਾ ਕੁਝ ਨਹੀਂ ਵਿਗਾੜਦਾ, ਆਪਣਾ ਹੀ ਨੁਕਸਾਨ ਕਰਦਾ। ਇਹ ਵਿਕਾਰ ਮਨੁੱਖ ਦੇ ਅੰਦਰੋਂ ਇਸ ਧਨ ਨੂੰ ਚੁਰਾ ਲੈਂਦੇ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਬੰਦਿਆ ਜੇ ਤੂੰ ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖੇ, ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖਣ ਦਾ ਅਰਥ ਹੈ ਕਿ ਪਰਮਾਤਮਾ ਨੇ ਰਿਜ਼ਕ ਦੇਣਾ, ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖਣ ਦਾ ਅਰਥ ਹੈ ਕਿ ਕਿਸੇ ਦਾ ਹੱਕ ਨਹੀਂ ਮਾਰਨਾ, ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖਣ ਦਾ ਅਰਥ ਹੈ ਕਿਸੇ ਦਾ ਦਿਲ ਨਹੀਂ ਦਿਖਾਉਣਾ, ਕਿਸੇ ਨਾਲ ਬੇਈਮਾਨੀ ਨਹੀਂ ਕਰਨੀ, ਕਿਸੇ ਨਾਲ ਝੂਠ ਨਹੀਂ ਬੋਲਣਾ। ਜੇ ਤੂੰ ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖੇਗਾ ਹਰ ਗਿਆ ਬਹੋਰ ਹੈ ਬਿਤ, ਉਹ ਜਿਹੜਾ ਤੇਰਾ ਅੰਦਰੋਂ ਖਜ਼ਾਨਾ ਲੁੱਟਿਆ ਗਿਆ ਹੈ ਨਾ, ਪਰਮਾਤਮਾ ਮੁੜ ਕੇ ਉਹ ਖਜ਼ਾਨਾ ਤੇਰੇ ਅੰਦਰ ਟਿਕਾ ਦੇਵੇਗਾ। तू तनवान बन जाएगा, तेरे अंदर खजाना आ जाएगा। तनवंतो ने जिन्हां दे अंदर सत संतोख दिया तन वस जांदा है। साहब कहिंदे केवल रब दे प्यारिया ने इस जिंदगी दे अंदर नाम तन खटे है। बाकी दुनिया लगता है कि बड़ी मेहनत कर रही है, दौड़ भज कर रही है, सुख कै हेत बहुत दुख पावत सेव करत जन जन की, द्वार है द्वार स्वान ज्यो डोलत नै सुध राम भजन की। बंदा सुख की खातर बड़ी दौड़ भज करता है कि मैनू धन मिल जाएगा, दौलत मिल जाए। किन्नी हैरानी की गल है, जिस धन नू प्राप्त करने लई बंदा दौड़ भज करदा है ना, इन्नी दौड़ भज करदा है कि बंदा शरीर का ध्यान भी नहीं रखता। इन्नी दौड़ भज करदा कई बंदे ते ओह ने, चलो जिन्हां कोल खाण लई कुछ नहीं ओह ना खाण, आपां मनदे आं कि उन्हां कोल खाण लई नहीं है। कुछ ओह लोक ने जिन्हां कोल इन्ना कुछ है, ओह कहिंदे जी खाण दा टाइम ही नहीं मिलदा सानू, काम कार दे विच्चों खाण दा टाइम नहीं मिलदा। मनुख की किड्डी वड्डी अग्ञानता है कि पहला धन नू कमाउण दे लई अपनी जिंदगी दा ते ला दिंदा है, अपनी जिंदगी बर्बाद कर दिंदा है, शरीर करके रोगी हो जांदा है, अनेक रोग झेल लैंदा है धन नू कमाउण लई। सिर्फ जे बंदा शरीर का ध्यान रखे, जे बंदा अपने जीवन का ध्यान रखे, जे बंदा ईमानदारी की किरत करे, सच जानना इन्ने रोग नहीं लगनगे। रोग तां लगदे ने जदों बंदा अपने शरीर वालों परमात्मा वालों अवेसला होके दिन रात द्वारे द्वार स्वान जो डोलत नै सुध राम भजन की। पर सतगुरु जी कहिंदे जदों बंदा वाहिगुरु जी दे प्यार जुड़ के जीवन बतीत करेगा ना, फिर इहदे अंदरों ओह खजाना प्रगट हो जाएगा। ओह खजाना है सत दा, संतोख दा, दया दा, धर्म दा। गुरु रामदास जी ने अखीर ते गल की, गुरमुख सेवक पाए हर धन मिले। भई ये धन हर किसी नू मिल सकदा है, पर मिलदा है गुरमुख बन के, मिलदा है सेवक बन के। सतगुरु जी ने सानू प्रेरणा कीती है कि गुरु दे दर ते आके हर धन के पर लिहो पंडार, नानक गुर पूरे नमस्कार, पूरे गुर का सुनो उपदेश, पार ब्रह्म निष्ठ कर पेख, सास सास सिमरो गोविंद, मन अंतर की उतरे चिंद। जे आपां हरी दे धन दे भंडार भरना चाहुंदे आ, फिर पूरे गुरु दा उपदेश सुनिए। सतगुरु जी ने एक गल की, जे किते तुसी गुरु दी एक गल भी सुन के हिरदे च वसा लो, एक गल सुन उपदेश हिरदे वसावो, मन इच्छे नानक फल पावो, जो चाहोगे मिल जाएगा। सतगुरु जी कहिंदे गुरमुख बन के सेवक बन के ये धन सानू मिलदा है, जिथों कर्महीण लै ना सके। पर भागां तों हीणे बंदे इत्थे आ के ओह धन लै ही नहीं सकदे। गुरु कोल आके गुरमुख बनना, सेवक बनना, ये वड्डे भागां दी गल है, ये वाहिगुरु जी की मेहर सदका हो सकता है। भागहीण बंदा गुरु के दर ते आउंदा ही नहीं है। जे आ भी जाए ना, जिवें कां किते चलिया जाए ना सरोवर ते, उहदा दिल ही नहीं लगता। कां दी क्योंकि खुराक गंदगी है, वह सरोवर ते मोती नहीं चुक सकता। बगला जिहड़ा उहदा सरोवर ते दिल नहीं लग सकता। इस करके जिहड़ा बंदा मन करके अवगुणा नाल जुड़िया है, वह गुरु कोल आके भी उदास रहिंदा है। वह भागहीण बंदा गुरु कोल आके भी खाली चलिया जांदा है। साहब श्री गुरु ग्रंथ साहब जी ने एक गल की है, तिरण ओले लाख छपाया, जिवें कख दे ओले लख नहीं छपिया होया। भागहीण बंदा इत्थे आके केवल मनमत दे ओले लुकिया रहिंदा ते लखां दीआं दातां जिहड़ियां पला जांदा है, महान खजाना वह जिहड़ा प्राप्त नहीं कर सकता। साहब जी ने गल की, तिथों कर्महीण लै ना सकै, होर थे देश दसंतर हर तन नाहे। होर भावें सारी दुनिया च घूम के देख लो, कितों ये तन नहीं मिलना। मिलना गुरु कोल आके है, मिलना परमात्मा दे प्यार जुड़ के है, मिलना गुरमुख बन के है, मिलना सेवक बन के है। भगतां ने इस तन नू खटे है। बाकी दुनिया के भरम भुलेखे च पै के जिंदगी नू अकार थकवाई जा रही है। आओ सतगुरु जी दे दर ते आए हां, अरदास करिए सतगुरु सच्चे पातशाह जीओ, सानू भी अजिही मत बख्शिश करो, जो खजाना तुसी सानू दे के भेजे है, जो रहमतां तुसी सानू दित्तियां ने गुरबाणी दे राही, ओ सानू प्रगास मिल जाए। गुरमुख भगत करो सद प्राणी, हिरदय प्रगास होवै लिव लागै, अन दिन हा गुरमत हर नाम समाणी। गुरु साहिब जी कहिंदे गुरु दे राही वाहिगुरु जी की बंदगी करो, तुहाडे अंदर प्रगास हो जाएगा, सोझी हो जाएगी कि आपां किन्ने अमीर हाँ, वाहिगुरु जी ने किन्नियां दातां दे के भेजे है। जे आपां राम की अंसा परमात्मा दे पुत्तर हां, ते परमात्मा अपने पुत्रां नूं कमी नहीं रहण दिंदा। यह बचन साडे हिरदे च वसण, इन्नियां बेनतियां प्रवान करनियां, भुल्लां चुक्कां दी खिमा। सतगुरु श्री गुरु ग्रंथ साहिब जी महाराज दा कोटान कोट धन्नवाद, गुरु रूप साध संगत जी दा, समूह गुरुद्वारा प्रबंधक कमेटी दे अहुदेदारां दा, सिंह साहिबान जी दा बहुत बहुत धन्नवाद, जिन्हां दे सहयोग सदका तुहाडी सेवा प्राप्त होई है जी। भुल्लां चुक्कां दी खिमा करदिआं आओ आखरी पंक्तियां सरवण करिए, समाप्ति करिए जी।
जिस धन कारण चुगली करहि ਸੋ ਧਨ ਚੁਗਲੀ ਹੱਥ ਨ ਆਵੇ ਓਏ ਭਾਵੈ ਤਿੱਥੈ ਜਾਹੇ ਗੁਰਮੁਖ ਸੇਵਕ ਪਾਏ ਹਰ ਧਨ ਮਿਲੈ ਤਿੱਥੋਂ ਕਰਮਹੀਨ ਲੈ ਨ ਸਕੈ ਹੋਰ ਥੈ ਦੇਸ ਦੇਸੰਤਰ ਹਰ ਧਨ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।